युग युग अटल तन तन साहब श्री गुरु ग्रंथ साहब जी दी निगी जी गोदानंद मंदिर गुरु प्यारी सत्संग जी और मन बिकतियां एकाग्र करिए गुरु चरणा चलवाई हाजरियां हाजरियां लवाद मन बिकतियां एकाग्र करते हैं गज के बोलना जी वाहिगुरु जी का खालसा वाहिगुरु जी की फतेह। गुरु प्यारियो धन धन साहब श्री गुरु अर्जन देव पातशाह पंजवें नानक संसार नू उपदेश देंदे हैं बावन अखर दे जरिए उस गगे की मानता दर गुरु साहब बन कहिंदे कि आपां सारे ते पढ़ते हैं अखर पढ़ लैंदे हैं ते संसार की कोक कोक लैंदे हैं। गुरु साहब बन कह लगे कभी अखर पढ़ते हो इन अखर के विच कुछ लुकया है ध्यान देना जिवें साडा शरीर है ते नाशवान है पर इहदे अंदर अविनाशी लुक के बैठा। गुरु साहब बन कह लगे है ते अखर कबीर साहबां ने कहा उनके बावन अक्षर लोग तरह सब कुछ नहीं माहे ये अखर खिर जाएंगे वो अखर इनमें नारे। कबीर साहब बन कह लगे उन्हें भावे बवंजा अखर आप जोड़ते हैं जोड़ जोड़ के कोई ज्ञान हासिल करते हैं पर एक समा आ एक अवस्था बनती एक बिरती बनती जो ये अखर नाश हो जाते कहना भाव नाश का भाव की है ये अखर खिर जाएंगे बरा हो जाते नाश हो जाते कोई अखर इन में ना है कहना भाव कबीर जी इशारा करते हैं कि जेडे अखर ने ना खत्म हो जाते हैं नाश हो जाते जो सा आत्मक वृत्ति जो सा सुरत दसन द्वार च प्रवेश करती है जो सात दसवन द्वार च प्रवेश करती है तो उत्थे जा के आनंद आता है उत्थे जिहड़ा आनंद प्राप्त करता है मन इस सुरत वो लिखती च नहीं आ सकता वो बयान नहीं किया जा सकता। इस करके कबीर साहब ने कहा ये अखर खिर जाएंगे वो अखर इनमें ना है कहना भाव अखर नाश हो जाते हैं पर अखर की लोड़ है जिवें शरीर नाशवान है अंदर परमात्मा है। गुरु अर्जन देव महाराज जी कह लगे गगे की गल सुना लगे गग्गा अखर आप रोज पढ़ते हैं गगे की गल सुना लगे कहते गग्गा गोविंद गुण रवो गग्गा गोविंद गुण रवो सास सास जपनी कहते भी आप जी ते अखर पढ़ गए संसार का ज्ञान ले लिया मास्टर जी को गए मास्टर ने संसार का ज्ञान देता गग्गे नाल संसार की कोई गल बना के सुना दी धन गुरु अर्जन देव महाराज जी कहते कहते गग्गा बड़ा मान है कहते कभी अंदर झाती मार के देखो मास्टर जी ये गग्गा की समझा है कहते गग्गा गोविंद गुण रवो कहते गग्गा अखर दसदा है संसार दे विच रहिंदे आ मना इस शरीर विच रहिंदे आ शरीर संसार है जो ब्रह्मंडे सुई पिंडे जो संसार दे अंदर साडे शरीर दे अंदर है। गुरु जी कहन लगे कहते गग्गा अखर संबोधन करता गग्गा अखर समझाता है गग्गा अखर ज्ञान बख्शिश करता है की करता है गोविंद गुण रवो रवो कहते चेते करना कहते हे मना इस शरीर विच बैठा उस परमात्मा के गुणा चेते करया कर ध्यान देना असि गुणा चेते नहीं करते ठीक है साडे पल्ले नहीं पैंदा कभी जिंदगी दे विच गुरु चरणा विच बैठ के टिक के गुरु दे हो के ते सोच के देखो जो सोच के देखोगे आप जी अंदर एक विचार पैदा हो पर वो विचार उदो पैदा होंगे जो आप गुरु चरणा विच बैठते हैं टिकते उदा नहीं जो मन बिथे टिकती है तो मन च विचार पैदा होंगी है ਵੀ ਜਿਸ ਸਰੀਰ ਅਸੀਂ ਰਹਿਣ ਦੇ ਹਾਂ ਇਹਨੂੰ ਬਣਾਉਣ ਦੀ ਸਾਡਾ ਤਾਂ ਕੋਈ ਹੋਰ ਹੀ ਨਹੀਂ, ਕੋਈ ਤਾਕਤ ਨਹੀਂ। ਕਿਤੇ ਪਰਮਾਤਮਾ ਦੀ ਦੇਣ ਹੈ, ਕਿਤੇ ਪਰਮਾਤਮਾ ਦੀ ਬਖਸ਼ਿਸ਼, ਠੀਕ ਹੈ। ਕਿਤੇ ਉਹਨੇ ਰਹਿਮਤ ਕੀਤੀ, ਉਹਨੇ ਕਿਰਪਾ ਕੀਤੀ। ਮੈਨੂੰ ਗੁਰਬਾਣੀ ਚੋਂ ਪੜ੍ਹਦੇ, ਤੁਮਰੀ ਕਿਰਪਾ ਤੇ ਮਾਨੁੱਖ ਦੇ ਪਈ, ਅੱਜ ਦੀ ਕਿਰਪਾ ਹੋਈ ਤਾਂ ਮਿਲਿਆ। ਆਪਣੇ ਤੇ ਵੱਸ ਚ ਨਹੀਂ ਹੈਗਾ, ਆਪਾਂ ਤਾਂ ਕੋਈ ਹੋਰ ਹੀ ਨਹੀਂ ਹੈਗਾ ਕਿਸੇ ਦੀ, ਕਿਸੇ ਕੋਲ ਤਾਕਤ ਹੈਗੀ? ਜੇ ਤਾਕਤ ਹੋਵੇ ਨਾ ਤਾਂ ਕੋਈ ਮਨੁੱਖ ਜਾਮੇ ਚੋਂ ਦੂਜੇ ਜਾਮੇ ਜਾਵੇ ਹੀ ਨਾ। ਸਾਰੇ ਪਹਿਲਾਂ ਹੀ ਕੰਮ ਨਿਬੇੜ ਲਿਆ ਕਰਨ, ਨਹੀਂ ਮਿਲਦੇ ਮਨੁੱਖ ਦਾ ਜਾਮਾ ਹੀ ਚਾਹੀਦਾ। ਤੋ ਤਾਕਤ ਕਿਸੇ ਦੀ ਨਹੀਂ ਹੈਗੀ। ਗੁਰੂ ਸਾਹਿਬ ਨੂੰ ਸਮਝਾਉਣ ਲੱਗੇ, ਕਹਿੰਦੇ ਗੱਗਾ ਗੋਬਿੰਦ ਗੁਣ ਰਵੋ। ਸਭ ਤੋਂ ਪਹਿਲਾਂ ਗੱਗਾ ਅੱਖਰ ਸਬੋਧਨ ਕਰਦਾ ਕਿ ਮਨਾ ਇਸ ਸਰੀਰ ਵਿੱਚ ਬੈਠਾ ਉਸ ਪਰਮਾਤਮਾ ਦੇ ਗੁਣ ਚੇਤੇ ਕਰਿਆ ਕਰ, ਤੇ ਸਾਸ ਸਾਸ ਜਪ ਨੀਤ। ਕਹਿੰਦੇ ਹਰ ਸਵਾਸ ਦੇ ਅੰਦਰ ਉਸ ਪਰਮਾਤਮਾ ਦਾ ਨਾਮ ਜਪਿਆ ਕਰ। ਹੁਣ ਧਿਆਨ ਦੇਣਾ, ਸਾਸ ਸਾਸ ਵੀ ਲਿਖਤਾ ਤੇ ਨੀਤ ਵੀ ਲਿਖ ਦਿੱਤਾ। ਨਿੱਤ ਵੀ ਸਵਾਸ ਨੂੰ ਕਹਿੰਦੇ, ਨਿੱਤ ਵੀ ਸਵਾਸ ਨੂੰ ਕਹਿੰਦੇ। ਹੁਣ ਇੱਥੇ ਨਿੱਤ ਅੱਖਰ ਕਿਉਂ ਵਰਤਿਆ? ਤੇ ਨਿੱਤ ਅੱਖਰ ਤਾਂ ਵਰਤਿਆ ਕਿ ਜਦੋਂ ਸਵਾਸ ਸਵਾਸ ਵਿੱਚ ਸਿਮਰਨ ਕਰਨਾ ਨਾ, ਤੇ ਉਹ ਸਵਾਸ ਸਿਮਰਨ ਕਰਨ ਲੱਗਿਆ ਮਨ ਬਿਰਤੀ ਨੂੰ ਪ੍ਰੈਜੈਂਟ ਰੱਖਣਾ। ਨਿੱਤ ਜਿਹੜੀ ਚੀਜ਼ ਹਮੇਸ਼ਾ ਕੋਲ ਰਵੇ ਉਹਨੂੰ ਨਿੱਤ ਕਹਿੰਦੇ, ਠੀਕ ਹੈ। ਤੇ ਕਹਿੰਦਾ ਇੱਦਾਂ ਕਰ ਵੀ ਹਮੇਸ਼ਾ ਪਰਮਾਤਮਾ ਦੇ ਚਰਨਾਂ 'ਚ ਟਿਕ ਕੇ ਤੇ ਸਿਮਰਨ ਕਰਦਾ। ਹੁਣ ਅੱਗੇ ਜਾ ਕੇ ਸਮਝਾਉਣ ਲੱਗੇ, ਕਹਿੰਦੇ ਕਹਾ ਵਿਸਾਸਾ ਦੇਹ ਕਾ, ਕਹਾ ਵਿਸਾਸਾ ਦੇਹ ਕਾ ਬਿਲਮ ਨ ਕਰ ਹੋ ਮੀਤ। ਕਹਿੰਦੇ ਕਹਾ ਵਿਸਾਸਾ ਦੇਹ ਕਾ, ਵਿਸਾਸਾ ਕਿਹਨੂੰ ਕਹਿੰਦੇ? ਇਤਬਾਰ ਭਰੋਸਾ, ਦੇਹ ਸਰੀਰ। ਕਹਿੰਦੇ ਮਨਾ ਕਿਹੜਾ ਤੈਨੂੰ ਸਰੀਰ ਮਿਲਿਆ ਜਿਹਦੇ ਤੂੰ ਰਹਿ ਰਿਹਾ? ਕਹਿੰਦੇ ਕਦੀ ਸੋਚਿਆ ਕਰ, ਇੱਥੇ ਇਤਬਾਰ ਕੋਈ ਨਹੀਂ, ਇੱਥੇ ਭਰੋਸਾ ਕੋਈ ਨਹੀਂ। ਇਹ ਦੇ ਨਾਲ ਸੰਬੰਧ ਕਿੰਨੇ ਚਿਰ ਦਾ, ਇਹ ਕਿੰਨਾ ਚਿਰ ਕੋਲ ਰਹੂਗਾ, ਕਿੰਨਾ ਚਿਰ ਆਪਾਂ ਇਹਦੇ ਕੋਲ ਰਵਾਂਗੇ, ਇੱਥੇ ਕੋਈ ਭਰੋਸਾ ਨਹੀਂ। ਕਹਿੰਦੇ ਕਹਾ ਬਸੇਸਾ ਦੇਗਾ, ਕਹਿੰਦੇ ਕੋਈ ਭਰੋਸਾ ਨਹੀਂ ਹੈ, ਕੋਈ ਇਤਬਾਰ ਨਹੀਂ ਹੈ ਇਸ ਸਰੀਰ ਦਾ। ਬਿਲਮ ਨਾ ਕਰੋ ਉਮੀਦ, ਬਿਲਮ ਪਤਾ ਕਿਹਨੂੰ ਕਹਿੰਦੇ? ਢਿੱਲ ਕਰਨੀ, ਦੇਰੀ ਕਰਨੀ। ਸੂਰਜ ਚੰਦ ਮਹਾਰਾਜ ਕਹਿੰਦੇ ਬਿਲਮ ਨਾ ਕਰੋ ਉਮੀਦ। ਕਹਿੰਦੇ ਮੇਰੇ ਮਿੱਤਰ ਗੱਲ ਸੁਣ ਲਾ ਮੇਰੀ ਧਿਆਨ ਨਾਲ, ਮਨ ਨੂੰ ਕਹਿੰਦੇ, ਕਹਿੰਦੇ ਮੇਰੀ ਗੱਲ ਸੁਣ ਲਾ ਧਿਆਨ ਨਾਲ। ਕਹਿੰਦੇ ਪਹਿਲੀ ਗੱਲ ਤਾਂ ਇਸ ਸਰੀਰ ਦੇ ਉੱਤੇ ਭਰੋਸਾ ਨਾ ਕਰਿਆ ਕਰ, ਇਸ ਦੇਹ ਦੇ ਉੱਤੇ ਇਤਬਾਰ ਨਾ ਕਰ ਵੀ ਕਿੰਨਾ ਚਿਰ ਤੇਰੇ ਕੋਲ ਰਹਿਣੀ ਹੈ, ਤੇ ਇਹਦੇ ਇਤਬਾਰ ਵਿੱਚ ਤੂੰ ਢਿੱਲਾ ਪੈ ਜਾਂਦਾ, ਇਹਦੇ ਉੱਤੇ ਤੂੰ ਯਕੀਨ ਕਰਕੇ ਢਿੱਲਾ ਪੈ ਜਾਂਦਾ। ਕਿੱਦਾਂ ਢਿੱਲਾ ਪੈ ਜਾਂਦਾ? ਕਿਸੇ ਵੇਲੇ ਗੁਰੂ ਦੇ ਲੜ ਲੱਗਣ ਲਈ ਕਿਸੇ ਨੂੰ ਪ੍ਰੇਰਿਤ ਕਰੀਏ ਵੀ ਭਾਈ ਸੱਜਣਾ ਗੁਰੂ ਦੇ ਲੜ ਲੱਗ ਜਾ ਜਾਂ ਨਾਮ ਸਿਮਰਨ ਕਰਿਆ ਕਰ, ਉਹ ਬੜਾ ਸੋਹਣਾ ਅੱਗੋਂ ਜਵਾਬ ਦਿੰਦਾ, ਕਹਿੰਦੇ ਦਿਲ ਤੇ ਮੇਰਾ ਬੜਾ ਕਰਦਾ ਜੀ, ਮੇਰੇ ਬੜੇ ਚਿਰਾਂ ਦੀ ਮਨ ਚ ਤਾਂ ਗਿਆ ਕਿ ਕਦੋਂ ਮੈਂ ਗੁਰੂ ਦੇ ਲੜ ਲੱਗਾ, ਮੈਂ ਅੰਮ੍ਰਿਤ ਛਕਾਂ, ਗੁਰਬਾਣੀ ਪੜ੍ਹਿਆ ਕਰਾਂ, ਮੈਂ ਨਾਮ ਸਿਮਰਨ ਕਰਿਆ ਕਰਾਂ, ਗੁਰੂ ਘਰ ਜਾਇਆ ਕਰਾਂ। ਬੜੇ ਚਿਰ ਦੀ ਤਮੰਨਾ ਮੇਰੇ ਅੰਦਰ, ਪਰ ਕੀ ਗੱਲ ਹੋ ਗਈ? ਪਰ ਬਈ ਬੜੇ ਚਿਰ ਦੀ ਤਮੰਨਾ ਪੂਰੀ ਨਹੀਂ ਹੋਈ ਅਜੇ। ਕਹਿੰਦਾ ਜੀ ਨਹੀਂ, ਕੀ ਗੱਲ ਹੋ ਗਈ? ਕਹਿੰਦਾ ਜੀ ਮੈਂ ਚਾਹੁੰਦਾ ਆਹ ਦੋ ਚਾਰ ਕੰਮ ਮੇਰੇ ਜ਼ਿੰਦਗੀ ਦੇ ਬਾਕੀ ਨੇ ਨਿਬੇੜ ਲਵਾਂ, ਵਿਹਲਾ ਹੋ ਗਏ ਨਾ, ਤੇ ਫਿਰ ਆਪਾਂ ਅੰਮ੍ਰਿਤ ਛਕ ਲਾਂ, ਗੁਰੂ ਦਾ ਪੱਲਾ ਪੜ੍ਹ ਲਾਂਗੇ। ਤੁਸੀਂ ਲਾਓ ਹਿਸਾਬ, ਇਹਦਾ ਮਤਲਬ ਤੁਸੀਂ ਇਤਬਾਰ ਕਰਕੇ ਬੈਠੇ ਹੋ ਵੀ ਜੇ 10-20-50 ਸਾਲ ਇਹ ਸਰੀਰ ਮੇਰੇ ਕੋਲ ਰਹਿਣਾ, ਤੁਸੀਂ ਇਤਬਾਰ ਕਰਕੇ ਬੈਠੇ ਹੋ ਵੀ 10-20-50 ਸਾਲ ਜੇ ਸਰੀਰ ਮੇਰੇ ਕੋਲ ਰਹਿਣਾ, ਤਾਂ ਜਦੋਂ ਇੰਨਾ ਚਿਰ ਰਹਿਣਾ ਆਉਂਦਾ ਜੀ ਤੇ ਬਥੇਰਾ ਟਾਈਮ ਪਿਆ। ਤੇ ਗੁਰੂ ਸਾਹਿਬਾਂ ਕਹਿੰਦੇ, ਕਹਿੰਦੇ ਵੀ ਇੱਦਾਂ ਕਰ ਮਨਾ, ਕਹਾ ਬਸਾਸਾ ਦੇਹ ਕਾ, ਕਹਿੰਦੇ ਇਸ ਦੇਹ ਤੇ ਕੋਈ ਭਰੋਸਾ ਨਹੀਂ, ਕੋਈ ਇਤਬਾਰ ਨਹੀਂ, ਇਸ ਕਰਕੇ ਕੀ ਕਰ? ਬਿਲਮ ਨਾ ਕਰ ਹੋ ਮੀਤ, ਇਹ ਮੇਰੇ ਮਿੱਤਰ ਢਿੱਲ ਨਾ ਕਰ। ਕਾਹਦੇ ਚ? ਗੁਰੂ ਦੇ ਚਰਨਾਂ ਨਾਲ ਜੁੜਨ ਚ, ਨਾਮ ਸਿਮਰਨ ਕਰਨ ਚ। ਢਿੱਲ ਨਾ ਕਰ, ਦੇਰੀ ਨਾ ਕਰ। ਕਹਿੰਦੇ ਜੀ ਕਿਉਂ, ਕੀ ਗੱਲ ਹੋ ਗਈ? ਆਪ ਜੀ ਗੁਰਬਾਣੀ ਚ ਪੜ੍ਹਨਾ, ਗੁਰੂ ਸਾਹਿਬਾਂ ਕਹਿਣ ਲੱਗੇ, ਕਹਿੰਦੇ ਨਹਿ ਬਾਰਕ ਨਹਿ ਜੋਬਣੇ ਨਹਿ ਬਿਰਦੀ ਕਛ ਬੰਦ। 254 ਅੰਗਾਂ ਦੇ ਉੱਤੇ ਪੜ੍ਹਨਾ। ਗੁਰੂ ਸਾਹਿਬਾਂ ਕਹਿਣ ਲੱਗੇ ਨਹਿ ਬਾਰਕ ਨਹਿ ਜੋਬਣੇ ਨਹਿ ਬਿਰਦੀ ਕਛ ਬੰਦ। ਗੁਰੂ ਸਾਹਿਬਾਂ ਮਨ ਨੂੰ ਸਮਝਾਉਂਦੇ, ਕਹਿੰਦੇ ਮਨਾ ਆਹ ਤਿੰਨ ਅਵਸਥਾ ਸਰੀਰ ਦੀਆਂ ਹੁੰਦੀਆਂ, ਇੱਕ ਬਚਪਨ, ਇੱਕ ਜਵਾਨੀ, ਇੱਕ ਬੁਢਾਪਾ, ਠੀਕ ਆ। ਤਿੰਨ ਅਵਸਥਾ ਦੇ ਦੀਆਂ ਕਹਿੰਦੇ ਨਾ ਬਾਰਕ ਨਾ ਜੋਬਣੇ ਨਾ ਬਿਰਧੀ, ਕਹਿੰਦੇ ਨਾ ਬਚਪਨ ਚ ਨਾ ਜਵਾਨੀ ਤੇ ਨਾ ਬੁਢਾਪੇ ਚ ਕਛ ਬੰਦ। ਬੰਦ ਕਿਹਨੂੰ ਕਹਿੰਦੇ? ਰੁਕਾਵਟ, ਕਿਸੇ ਚੀਜ਼ ਦੀ ਰੋਕ। ਕਹਿੰਦੇ ਇੱਦਾਂ ਕਰੀ ਕਿ ਇਸ ਸਰੀਰ ਲਈ ਉਹ ਜਿਹੜਾ ਸਮਾਂ ਪਰਮਾਤਮਾ ਲਿਖਿਆ ਨਾ, ਕਿਸੇ ਵੀ ਸਮੇਂ ਦੇ ਵਿੱਚ ਬੰਧਨ ਚ ਨਹੀਂ ਬੱਝਾ ਉਹ, ਕਿ ਜੇ ਬਚਪਨ ਹੈ ਤਾਂ ਫਿਰ ਮੌਤ ਨਹੀਂ ਆਉਣੀ। ਹੁਣ ਜਵਾਨ ਹੋ ਗਿਆ, ਹੁਣ ਤੇ ਮੌਤ ਆਉਣੀ ਨਹੀਂ, ਹੁਣ ਤੇ ਬੱਚਾ ਜਵਾਨ ਹੋ ਗਿਆ ਨਾ, ਹੁਣ ਮੌਤ ਕਿੱਥੇ ਆਉਣੀ? ਹੁਣ ਤੇ ਬੁੱਢਾ ਹੋ ਗਿਆ, ਹੁਣ ਤੇ ਪੂਰੀ ਭੁੱਖ ਕੇ ਜਾਊ, ਹੁਣ ਤੇ 90-100 ਤੱਕ ਤਾਂ ਜਾਊਗਾ ਜਾਊਗਾ। ਕਹਿੰਦੇ ਨਹੀਂ, ਕਹਿੰਦੇ ਨਾ ਬਾਰਕ ਨਾ ਜੋਬਣੇ ਨਾ ਬਿਰਧੀ ਕਛ ਬੰਧ, ਕਿਤੇ ਰੁਕਾਵਟ ਨਹੀਂ ਹੈ। ਨਾ ਬਚਪਨ ਚ ਰੁਕਾਵਟ ਹੈ ਵੀ ਬਚਪਨ ਚ ਮੌਤ ਨਹੀਂ ਆਉਣੀ, ਨਾ ਜਵਾਨੀ ਚ ਰੁਕਾਵਟ ਹੈ, ਨਾ ਬੁਢਾਪੇ ਚ ਰੁਕਾਵਟ ਹੈ ਵੀ ਮੌਤ ਨਹੀਂ ਆਉਣੀ। ਉਹ ਬੇਰਾ ਨਾ ਬੁਝੀਏ, ਜਵਾਏ ਪਰੇ ਜਮ ਬੰਦ। ਕਹਿੰਦਾ ਵੇਲਾ ਕਿਸੇ ਨੂੰ ਨਹੀਂ ਪਤਾ, ਜਦੋਂ ਗੱਲ ਚ ਆ ਕੇ ਫਹੀ ਪੈ ਜਾਣੀ, ਪਰ ਮਨਾ ਤੈਨੂੰ ਇਹ ਸਰੀਰ ਛੱਡਣਾ ਪੈਣਾ, ਤੇਰੇ ਵੱਸ ਚ ਨਹੀਂ ਹੈ, ਇਹ ਸਰੀਰ ਛੱਡਣਾ ਪੈਣਾ। ਤੇ ਮਨਾ ਫਿਰ ਇੱਕ ਕੰਮ ਕਰ, ਕੈਸਾ ਕੰਮ ਕਰ, ਤੇ ਗੁਰੂ ਦੀ ਸ਼ਰਨ ਵਿੱਚ ਜਾ, ਗੁਰੂ ਦੀ ਸ਼ਰਨ ਵਿੱਚ ਜਾ ਕੇ ਤੇ ਗੁਰੂ ਚਰਨਾਂ ਨਾਲ ਜੁੜ ਕੇ ਗੁਰਮਤਿ ਹਾਸਲ ਕਰ, ਤੇ ਗੁਰਮਤਿ ਹਾਸਲ ਕਰਨ ਦੇ ਵਿੱਚ ਢਿੱਲ ਨਾ ਕਰ। ਜਿਹਦੇ ਮਨ ਚ ਆ ਜਾਂਦਾ ਬਥੇਰੀ ਉਮਰ ਪਈ ਹੈ, ਬਥੇਰਾ ਸਮਾਂ ਪਿਆ, ਅਜੇ ਕੀ ਲੋੜ ਪਈ ਹੈ ਵਿਖੇਜਣ ਦੀ, ਅਜੇ ਕੀ ਲੋੜ ਪਈ ਹੈ ਭੱਜ ਰੱਟ ਕਰਨ ਦੀ। ਤੇ ਗੁਰੂ ਸਾਹਿਬ ਨੂੰ ਸਮਝਾਉਣ ਲੱਗੇ, ਇਸੇ ਪੌੜੀ ਦਾ ਸਲੋਕ ਜਿਹੜਾ ਹੈ ਉਹਦੇ ਵਿੱਚ ਦੱਸਣ ਲੱਗੇ, ਕਹਿੰਦੇ ਗਣ ਮਿਣ ਦੇਖੋ ਮਣੇ ਮਾਂ, ਗਣ ਮਿਣ ਦੇਖੋ ਮਣੇ ਮਾਂ, ਸਰਪਰ ਚੱਲਣੋ ਲੋਕ। ਕਹਿੰਦੇ ਹਰ ਮਨ ਆਪਣੇ ਅੰਦਰ ਇੱਕ ਕੰਮ ਕਰ, ਗਣ ਮਿਣ, ਗਣ ਮਿਣ ਲੱਗ ਗਈ ਹੈ, ਮਿਣ ਕੇ ਦੇਖ ਲੈ, ਦੇਖੋ ਮਣੇ ਮਾਂ, ਦੇਖੋ ਦਾ ਭਾਵ ਕੀ ਵਿਚਾਰ ਕਰ। ਕਹਿੰਦੇ ਵੀ ਇੱਕ ਕੰਮ ਕਰ, ਗਿਣ ਕੇ ਮਿਣ ਕੇ ਗੁਰੂ ਦੀ ਬਾਣੀ ਪੜ੍ਹ ਕੇ ਆਪਣੇ ਮਨ ਚ ਇੱਕ ਵਿਚਾਰ ਕਰ, ਦੇਖੋ ਮਨੇ ਮਾਂ, ਮਨ ਦੇ ਅੰਦਰ ਵਿਚਾਰ ਕਰ। ਕਹਿੰਦਾ ਜੀ ਕੈਸੀ ਵਿਚਾਰ ਕਰਾਂ? ਕਹਿੰਦੇ ਵਿਚਾਰ ਕਰ ਸਰਪਰ ਚੱਲਣੋ ਲੋਕ, ਸਰਪਰ ਕਹਿੰਦੇ ਜ਼ਰੂਰ, ਚੱਲਣੋ ਲੋਕ, ਚੱਲਣੋ ਦਾ ਭਾਵ ਕੀ ਕਿ ਜਿਹਦੀ ਜਿਹਦੀ ਜਦੋਂ ਜਦੋਂ ਵਾਰੀ ਆਈ ਨਾ ਉਹਨੇ ਇੱਥੋਂ ਕੂਚ ਕਰ ਜਾਣਾ, ਜਦੋਂ ਜਦੋਂ ਵਾਰੀ ਆਈ ਉਹਨੇ ਇੱਥੋਂ ਚੱਲ ਜਾਣਾ। ਕਹਿੰਦੇ ਜ਼ਰੂਰ ਉਹਨੇ ਤੁਰ ਜਾਣਾ ਕਿ ਤੈਨੂੰ ਭੁਲੇਖਾ ਪੈ ਗਿਆ ਵੀ ਨਹੀਂ ਯਾਰ ਫਲਾਣਾ ਸੋ ਮਰ ਗਿਆ, ਉਹ ਮਰ ਗਿਆ, ਉਹ ਆਪਾਂ ਕਿਹੜਾ ਜਾਣਾ ਜੀ। ਤੁਸੀਂ ਕਦੀ ਦੇਖਿਓ ਜਦੋਂ ਕਦੇ ਸ਼ਮਸ਼ਾਨ ਘਾਟ ਜਾਈਦਾ ਨਾ, ਉਦੋਂ ਸਾਰੇ ਜਿਹੜੇ ਰੋਣ ਡੇ ਹੁੰਦੇ, ਉਦੋਂ ਆਪਣਾ ਸਾਰਿਆਂ ਦਾ ਮਨ ਡੋਲ ਜਾਂਦਾ, ਉਦੋਂ ਸਾਰੇ ਨੇ ਕਹਿਣ ਡੇ ਹੁੰਦੇ ਇੱਕ ਦੂਜੇ ਨੂੰ ਵੀ ਭਾਜੀ ਇੱਕ ਦਿਨ ਸਾਡੀ ਵਾਰੀ ਵੀ ਆਉਣੀ ਹੈ, ਇੱਕ ਦਿਨ ਸਾਡੀ ਵਾਰੀ ਵੀ ਆਉਣੀ, ਪਤਾ ਨੀ ਕਦੋਂ ਆ ਜਾਣੀ। ਉੱਥੇ ਸਭ ਨੂੰ ਮੌਤ ਚੇਤੇ ਆ ਜਾਂਦੀ, ਜਿੱਦਾਂ ਹੀ ਲਾਂਬੂ ਲਾ ਕੇ ਸੰਸਕਾਰ ਕਰਕੇ ਉੱਥੋਂ ਤੁਰਦੇ ਆ, ਤੇ ਯਾਦ ਕਰਨਾ ਉੱਥੋਂ ਨਿਕਲਣ ਦੀ ਦੇਰ ਹੈ, ਸਭ ਭੁੱਲ ਜਾਂਦੇ। ਸਾਰੇ ਕੀ ਕਹਿੰਦੇ? ਇਸੇ ਦੀ ਮੌਤ ਵੀ ਸਾਡੀ ਥੋੜ੍ਹੀ ਹੋਣੀ, ਇਹੀ ਗਿਆ ਅਸੀਂ ਥੋੜ੍ਹੀ ਜਾਣਾ ਕਿਤੇ, ਉਸੇ ਵੇਲੇ ਹੀ ਭੁੱਲ ਜਾਂਦੇ ਆ। ਕਾਰਨ ਕੀ ਹੈ? ਕਾਰਨ ਸਿਰਫ ਇੰਨਾ ਕਿ ਜਦੋਂ ਆਪਾਂ ਉੱਥੇ ਗਏ ਉਹਨੂੰ ਵੇਖ ਕੇ ਸਾਨੂੰ ਯਾਦ ਆ ਗਿਆ, ਜਦੋਂ ਅਸੀਂ ਉੱਥੋਂ ਤੁਰੇ ਸਾਨੂੰ ਸਭ ਕੁਝ ਭੁੱਲ ਗਿਆ, ਸਾਨੂੰ ਕੁਛ ਵੀ ਯਾਦ ਨਹੀਂ ਰਿਹਾ। ਗੁਰੂ ਸਾਹਿਬ ਨੂੰ ਸਮਝਾਉਣ ਲੱਗੇ ਆਪ ਜੀ ਨੂੰ, ਕਹਿੰਦੇ ਮਨਾ ਇੱਕ ਕੰਮ ਕਰ। ਕੈਸਾ ਕੰਮ ਕਰ ਬਈ? ਜਦੋਂ ਗੁਰਬਾਣੀ ਪੜ੍ਹਦਾ ਹੈ, ਠੀਕ ਹੈ, ਤੇ ਗੁਰਬਾਣੀ ਪੜ੍ਹਨ ਵੇਲੇ ਗੁਰੂ ਚਰਨਾਂ ਵਿੱਚ ਬੈਠਿਆ ਕਰ, ਟਿਕਿਆ ਕਰ। ਜਦੋਂ ਗੁਰਬਾਣੀ ਪੜ੍ਹਦੇ ਨਾ ਆਪਾਂ ਟਿਕਦੇ ਨਹੀਂ ਹੈ, ਧਿਆਨ ਦੇਣਾ, ਸਵੇਰੇ ਉੱਠ ਕੇ ਨਿਤਨੇਮ ਕਰਦੇ ਆ, ਕੋਈ ਜਪਜੀ ਸਾਹਿਬ ਦਾ ਪਾਠ ਕਰਦਾ ਹੈ, ਕੋਈ ਸੁਖਮਨੀ ਸਾਹਿਬ ਦਾ ਪਾਠ ਕਰਦਾ ਹੈ, ਜਦੋਂ ਉਹ ਪਾਠ ਕਰਨ ਲੱਗਦਾ ਨਾ ਤੇ ਵਿਚਾਰ ਕਰਨਾ, ਮੂੰਹ ਦੇ ਵਿੱਚੋਂ ਆਪਾਂ ਬਾਣੀ ਪੜ੍ਹਦੇ ਪਏ ਮੰਨ ਕੇ ਤੇ ਹੋਰ ਚਲਾ ਜਾਂਦਾ, ਮਨ ਉਡਾਰੀਆਂ ਮਾਰਨ ਲੱਗ ਪੈਂਦਾ। ਭਗਤ ਫਰੀਦ ਸਾਹਿਬ ਨੇ ਕਿਹਾ, ਜਿਨ ਮਨ ਹੋਰ ਮੁੱਖ ਹੋਰ ਸਿਕਾ ਦੇ ਕੱਚੇ। ਕਹਿੰਦੇ ਜਿਹਨਾਂ ਦਾ ਮਨ ਹੋਰ ਹੋਵੇ ਮੁੱਖ ਹੋਰ ਹੋਵੇ, ਮੁੱਖ ਤੋਂ ਕੁਛ ਕਹਿਣ ਮਨ ਤੋਂ ਕੁਛ ਕਹਿਣ, ਕਹਿੰਦੇ ਕੱਚੇ ਨੇ। ਕੱਚੇ ਕਿਹਨੂੰ ਕਹਿੰਦੇ? ਕੋਈ ਚੀਜ਼ ਜਿੱਤੇ ਯਕੀਨ ਕੋਈ ਨਹੀਂ ਵੀ ਇਹ ਮੰਜ਼ਿਲ ਤੱਕ ਪਹੁੰਚ ਜੂਗੀ, ਕਿਹਦਾ ਕੱਚਾ? ਇਹ ਘੜੇ ਕੱਚੇ ਨੇ, ਭਾਂਡੇ ਕੱਚੇ ਨੇ। ਗੁਰੂ ਸਾਹਿਬਾਨ ਕਹਿੰਦੇ, ਕਹਿੰਦੇ ਜਿਸ ਬੰਦੇ ਦਾ ਮਨ ਹੋ ਰਿਹਾ ਤੇ ਮੁੱਖ ਹੋ ਰਿਹਾ, ਮੁੱਖ ਤੋਂ ਕੁਛ ਬੋਲਦਾ ਮਨ ਤੋਂ ਕੁਛ ਕਰਦਾ ਹੈ, ਮਨ ਤੇ ਮੁੱਖ ਇੱਕ ਨਹੀਂ ਹੋਏ ਕਿ ਜੋ ਗੁਰਬਾਣੀ ਪੜ੍ਹੀ ਹੈ ਮਨ ਵੀ ਉੱਥੇ ਟਿਕ ਜਾਵੇ, ਨਹੀਂ ਟਿਕਦਾ। ਕਹਿੰਦੇ ਕੱਚੇ ਨੇ, ਇਹ ਮੰਜ਼ਿਲ ਤੇ ਨਹੀਂ ਪਹੁੰਚ ਸਕਦੇ, ਇਹ ਦਰਗਾਹ ਚ ਨਹੀਂ ਪਹੁੰਚ ਸਕਦੇ, ਪਰਮਾਤਮਾ ਚ ਲੀਨ ਨਹੀਂ ਹੋ ਸਕਦੇ, ਇਹ ਪਰਮਾਤਮਾ ਤੋਂ ਜੁਦਾ ਰਹਿਣਗੇ, ਕਿਉਂਕਿ ਇਹਨਾਂ ਦਾ ਮਨ ਹੋਰ ਹੈ, ਮੁੱਖ ਹੋਰ ਹੈ। ਮਨ ਸਾਡਾ ਕੁਛ ਸੋਚਣ ਡਿਆ, ਮੁੱਖ ਕੁਛ ਹੋਰ ਪਾਉਣ ਡਿਆ। ਮੁੱਖ ਤੋਂ ਬਾਣੀ ਪੜ੍ਹਨ ਡਏ, ਮੁੱਖ ਤੋਂ ਗੁਰਬਾਣੀ ਪੜ੍ਹਨ ਡਿਆ, ਤੇ ਮਨ ਕੀ ਸੋਚਾਂ ਸੋਚਣ ਡਿਆ। ਉਹਦਾ ਸਵਾਦ ਤਾਂ ਆ ਵੀ ਜਦੋਂ ਮੈਂ ਪਾਰਟੀ ਸਮਾਪਤੀ ਕਰਾਂ ਮੇਰਾ ਪੁਰਾਣਾ ਕੰਮ ਹੋ ਜਾਏ, ਆਨੰਦ ਉਦਨ ਆਉਣਾ। ਗੁਰਬਾਣੀ ਪੜ੍ਹਦਿਆਂ ਪੜ੍ਹਦਿਆਂ ਵਿਚਾਰ ਪੈਦਾ ਹੋਵੇ ਕਿ ਜੋ ਮੈਂ ਪੜ੍ਹਦਾ ਪਿਆ ਮੈਨੂੰ ਸੋਝੀ ਕਦੋਂ ਆਊਗੀ, ਮੈਂ ਕਦੋਂ ਇਹਦੀ ਮੱਤ ਲਊਂਗਾ ਗੁਰੂ ਜੀ, ਕਦੋਂ ਆਪਣੇ ਜਨਮਾਂ ਜਨਮਾਂ ਦੇ ਪਾਪਾਂ ਦੀ ਮੈਲ ਧੋਊਂਗਾ। ਨਹੀਂ ਆਉਂਦਾ ਮਨ ਚ, ਨਹੀਂ ਆਉਂਦਾ। ਜੇ ਗੁਰੂ ਸਾਹਿਬਾਂ ਨੂੰ ਸਮਝਾਉਣ ਲੱਗੇ ਕਹਿੰਦੇ ਵੀ ਫਿਰ ਧਿਆਨ ਕਰ, ਇਸ ਸੰਸਾਰ ਦੇ ਉੱਤੋਂ ਸਾਰਿਆਂ ਨੇ ਜਿਵੇਂ ਜਿਵੇਂ ਵਾਰੀ ਆਈ ਜ਼ਰੂਰ ਤੁਰ ਜਾਣਾ, ਆਪਣੇ ਮਨ ਚ ਵਿਚਾਰ ਕਰ, ਠੀਕ ਹੈ। ਅੱਗੇ ਜਾ ਕੇ ਗੁਰੂ ਸਾਹਿਬ ਕੀ ਕਹਿਣ ਲੱਗੇ, ਕਹਿੰਦੇ ਆਸ ਅਨਿਤ ਗੁਰਮੁਖ ਮਿਟੇ, ਨਾਨਕ ਨਾਮ ਅਰੋਗ। ਵਿਚਾਰ ਕਰਨਾ, ਗੁਰੂ ਸਾਹਿਬ ਕਹਿਣ ਲੱਗੇ ਕਹਿੰਦੇ ਆਸ ਅਨਿਤ, ਆਸ ਦੇ ਅੱਗੇ ਅਨਿਤ ਆ ਗਿਆ। ਆਪਾਂ ਹੁਣੇ ਨਿਤ ਅੱਖਰ ਪੜ੍ਹਿਆ ਸੀ, ਨਿਤ ਕਿਹਨੂੰ ਕਹਿੰਦੇ, ਜਿਹੜੀ ਚੀਜ਼ ਸਦਾ ਮੇਰੇ ਕੋਲ ਰਵੇ ਨਿਤ ਕਹਿੰਦੇ। ਕਦੀ ਵੇਖਿਓ ਘਰ ਦੇ ਵਿੱਚ ਕੋਈ ਬੰਦਾ ਨਿੱਕੀ ਨਿੱਕੀ ਗੱਲ ਦੇ ਉੱਤੇ ਕੋਈ ਕਲੇਸ਼ ਪਾ ਦੇਵੇ, ਨਿੱਕੀ ਨਿੱਕੀ ਗੱਲ ਦੇ ਉੱਤੇ ਕੋਈ ਰੌਲਾ ਪਾ ਦੇਵੇ, ਤੇ ਸੁਭਾਵਕ ਹੀ ਦੂਜੇ ਮੈਂਬਰ ਕੀ, ਇਹਦਾ ਨਿਤ ਦਾ ਕੰਮ ਹੈ, ਰੋਜ਼ ਦਾ ਹੀ ਕੰਮ ਹੈ। ਕੋਈ ਘਰ ਪ੍ਰਾਹੁਣਾ ਆ ਗਿਆ, ਗੈਸਟ ਆ ਗਿਆ, ਕੋਈ ਉਹਨੇ ਕੋਈ ਨਿੱਕੀ ਜਿਹੀ ਗੱਲ ਤੇ ਕਲੇਸ਼ ਪਾ ਦਿੱਤਾ, ਤੋ ਪ੍ਰਾਹੁਣਾ ਕਹਿਣ ਲੱਗਾ ਕਹਿੰਦਾ ਭਾਈ ਸਾਹਿਬ ਤੁਸੀਂ ਪਹਿਲਾਂ ਉਹਨਾਂ ਨੂੰ ਅਟੈਂਡ ਕਰ ਲਓ, ਪਹਿਲਾਂ ਉਹਨਾਂ ਨੂੰ ਮਿਲ ਲਓ, ਕੀ ਗੱਲ ਹੋ ਗਈ, ਮਿਲ ਲਓ। ਕਹਿੰਦਾ ਭਾਈ ਉਹਨਾਂ ਦਾ ਨਿੱਤ ਦਾ ਕੰਮ ਹੈ, ਨਿੱਤ ਦਾ ਕੰਮ ਕੀ ਹੈ, ਹਮੇਸ਼ਾ ਸਦਾ। ਇੱਥੇ ਗੁਰੂ ਜੀ ਕਹਿੰਦੇ ਆਸ ਅਨਿਤ, ਕਹਿੰਦੇ ਵੀ ਧਿਆਨ ਦੇਈ ਤੈਨੂੰ ਉਹਨਾਂ ਚੀਜ਼ਾਂ ਦੀ ਤਾਂ ਗਿਆ ਅਨਿਤ। ਨਿੱਤ ਕਹਿੰਦਾ ਆਪਾਂ ਜਿਹੜੀ ਕੋਲ ਰਹਿੰਦੀ ਹੈ, ਸਦਾ ਕੋਲ ਰਹਿੰਦੀ ਹੈ, ਅੱਗੇ ਐੜਾ ਲੱਗ ਗਿਆ ਆ ਨਿੱਤ। ਕਹਿੰਦੇ ਤੂੰ ਉਹਨਾਂ ਚੀਜ਼ਾਂ ਦੀ ਆਸ ਰੱਖਦਾ, ਤੰਗ ਰੱਖਦਾ ਜਿਹੜੀਆਂ ਚੀਜ਼ਾਂ ਤੇਰੇ ਕੋਲ ਸਦਾ ਰਹਿਣੀਆਂ ਹੀ ਨਹੀਂ, ਸਦਾ ਰਹਿਣੀਆਂ ਨਹੀਂ, ਉਹਨਾਂ ਚੀਜ਼ਾਂ ਦੀ ਤਾਂਘ ਰੱਖਦਾ ਹੈ। ਆਸ ਅਨਿਤ ਗੁਰਮੁਖ ਮਿਟੇ, ਕਹਿੰਦਾ ਕਿਤੇ ਤੇਰਾ ਮਨ ਗੁਰੂ ਦੀ ਸ਼ਰਨ ਚਲਿਆ ਜਾਵੇ, ਤੇਰਾ ਮਨ ਕਿਤੇ ਗੁਰੂ ਚਰਨ ਨਾਲ ਜੁੜ ਜਾਵੇ, ਤੇ ਗੁਰੂ ਦੀ ਸ਼ਰਨ ਵਿੱਚ ਜਾ ਕੇ ਗੁਰੂ ਦੇ ਚਰਨ ਨਾਲ ਜੁੜ ਕੇ ਜਿੱਦਾਂ ਜਿੱਦਾਂ ਤੈਨੂੰ ਗੁਰਬਾਣੀ ਦੀ ਸਮਝ ਆਊਗੀ, ਜਿੱਦਾਂ ਜਿੱਦਾਂ ਤੇਰੀ ਆਤਮਿਕ ਬਿਰਤੀ ਉੱਚੀ ਹੋਊਗੀ, ਤੇ ਕਿ ਉਹ ਆਸ ਅਨਿਤ ਗੁਰਮੁਖ ਮਿਟੇ। ਕਹਿੰਦਾ ਗੁਰੂ ਦੀ ਸ਼ਰਨ ਵਿੱਚ ਜਾ ਕੇ ਜਿਹੜੀ ਆਸ ਟਿੱਕੀ ਸੀ ਨਾ, ਜਿਹੜੇ ਪਦਾਰਥ ਕੋਲ ਨਹੀਂ ਰਹਿੰਦੇ ਉਹਨਾਂ ਦੀ ਪਦਾਰਥਾਂ ਦੀ ਜਿਹੜੀ ਮਨ ਚ ਤਾਂ ਟਿੱਕੀ ਸੀ, ਇਹ ਮਿਟ ਜਾਂਦੀ, ਖਤਮ ਹੋ ਜਾਂਦੀ। ਕਾਰਨ ਕੀ? ਕਾਰਨ ਸਿਰਫ ਇੰਨਾ ਕਿ ਜਿੰਨਾ ਚ ਅਸੀਂ ਗੁਰੂ ਚਰਨਾਂ ਨਾਲ ਜੁੜ ਨਹੀਂ ਜਾਂਦੇ, ਸਾਨੂੰ ਸੰਸਾਰੀ ਪਦਾਰਥ ਲੱਗਦਾ ਜਿਵੇਂ ਸਾਡੇ ਕੋਲ ਹੀ ਰਹਿਣੇ, ਸਦੀਵੀ ਸਦੀਵੀ। ਧਿਆਨ ਦੇਣਾ, ਗੁਰੂ ਸਾਹਿਬ ਨੂੰ ਸਮਝਾਉਣ ਲੱਗੇ ਕਹਿੰਦੇ ਆਮ ਬੰਦੇ ਦੇ ਮਨ ਵਿੱਚ ਪਤਾ ਕੀ ਆਉਂਦਾ, ਸੁੱਖ ਅਲੱਗ ਚੀਜ਼ ਆ, ਦੁੱਖ ਅਲੱਗ ਚੀਜ਼। ਆਮ ਬੰਦੇ ਦੇ ਮਨ ਵਿੱਚ ਵਿਚਾਰ ਪੈਦਾ ਹੁੰਦੀ, ਸੁੱਖ ਅਲੱਗ ਚੀਜ਼ ਆ, ਦੁੱਖ ਅਲੱਗ ਚੀਜ਼ ਆ। ਹਰ ਬੰਦਾ ਸੁੱਖ ਭਾਲਦਾ ਹੈ, ਦੁੱਖ ਤੋਂ ਭਜਦਾ ਹੈ। ਗੁਰੂ ਘਰ ਆਉਂਦਾ, ਮੱਥਾ ਟੇਕਦਾ, ਅਰਦਾਸ ਕਰਦਾ, ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰੋ ਸੁੱਖ ਚੋਲੀ ਪਾ ਦਿਓ, ਦੁੱਖ ਕੋਈ ਨਹੀਂ ਮੰਗਦਾ, ਕਿਸੇ ਦਿਨ ਹਿੰਮਤ ਨਹੀਂ ਹੈ, ਤੇ ਮੇਰੀ ਚੋਲੀ ਦੁੱਖ ਪਾ ਦਿਓ। ਤੇ ਗੁਰੂ ਸਾਹਿਬਾਂ ਦੇ ਚਰਨਾਂ ਦੇ ਵਿੱਚੋਂ ਇੱਕ ਗਿਆਨ ਮਿਲਦਾ, ਸੋਝੀ ਮਿਲਦੀ। ਗੁਰੂ ਸਾਹਿਬਾਂ ਪਤਾ ਕਹਿੰਦੇ ਮਨੁੱਖ ਜਨਮ ਅੰਦਰ ਆਇਆ ਤੇ ਸੁੱਤ ਸ਼ਬਦ ਦਾ ਮਿਲਾਪ ਉਦਨ ਹੋਣਾ। ਪਾਛਾ ਕਦੋਂ ਆਉਣਾ ਹੈ? ਕਹਿੰਦੇ ਜਿੱਦਾਂ ਤੇਰੀ ਬਿਰਤੀ ਆ ਬਣ ਜਾਵੇ, ਸੁੱਖ ਦੁੱਖ ਦੋਨੋਂ ਸਮ ਕਰ ਜਾਣੇ। ਉਹਦਾ ਜਿੱਦਣ ਸੁੱਖ ਤੇ ਦੁੱਖ ਨੂੰ ਬਰਾਬਰ ਸਮਝ ਲਵੇ, ਉਹਦਾ ਉਦਨ ਤੇਰੀ ਮਨ ਬਿਰਤੀ ਜਿਹੜੀ ਜੁੜ ਜਾਏਗੀ, ਉਦਨ ਤੇਰੀ ਸੁੱਤ ਜਿਹੜੀ ਹੈ ਸ਼ਬਦ ਨਾਲ ਜੁੜ ਜਾਏਗੀ, ਸੁੱਤ ਸ਼ਬਦ ਤੇ ਸਵਾਰ ਹੋ ਜਾਏਗੀ। ਪਰ ਓਨਾ ਚਿਰ ਨਹੀਂ ਹੋਣੀ, ਓਨਾ ਚਿਰ ਨਹੀਂ ਹੋਣੀ। ਕਿੰਨਾ ਚਿਰ? ਜਿੰਨਾ ਚਿਰ ਤੇਰੀ ਮਨ ਦੇ ਅੰਦਰ ਅਨਿਤ ਆਸ ਟਿੱਕੀ ਰਹੀ, ਕਹਿੰਦਾ ਭਾਵ ਜਿਹੜੀ ਚੀਜ਼ਾਂ ਤੇਰੇ ਕੋਲ ਰਹਿਣੀਆਂ ਨਹੀਂ, ਉਹਨਾਂ ਦੀ ਤੰਗ ਤੇਰੇ ਮਨ ਵਿੱਚ ਰਹੀ, ਜਿਹੜੇ ਪਦਾਰਥ ਤੇਰੇ ਕੋਲ ਰਹਿਣੇ ਨਹੀਂ ਉਹਨਾਂ ਦੀ ਮਨ ਵਿੱਚ ਤੇਰੇ ਆਸ ਟਿੱਕੀ ਰਹੀ, ਤੰਗ ਟਿੱਕੀ ਰਹੀ, ਖਿੱਚ ਟਿੱਕੀ ਰਹੀ। ਕਹਿੰਦੇ ਫਿਰ ਵਿਚਾਰ ਕਰੀ, ਓਨਾ ਚਿਰ ਤੂੰ ਗੁਰੂ ਦੇ ਚਰਨਾਂ ਨਾਲ ਜੁੜ ਨਹੀਂ ਸਕਦਾ, ਤੈਨੂੰ ਗੁਰਬਾਣੀ ਦੀ ਸੋਝੀ ਨਹੀਂ ਆਉਣੀ। ਜਦੋਂ ਤੂੰ ਗੁਰੂ ਚਰਨਾਂ ਵਿੱਚ ਜੁੜ ਜਾਏਗਾ, ਕਿਉਂਕਿ ਆਪ ਜੀ ਵਿਚਾਰ ਕਰਨਾ, ਆਉਣ ਨੂੰ ਤੇ ਆਪਾਂ ਰੋਜ਼ ਗੁਰੂ ਘਰ ਆਉਂਦੇ ਹਾਂ, ਉਹਨੂੰ ਤੇ ਆਪਾਂ ਰੋਜ਼ ਗੁਰੂ ਘਰ ਆਉਂਦੇ ਮੱਥਾ ਟੇਕਦੇ ਹਾਂ, ਸਵੇਰੇ ਵੀ ਆਉਂਦੇ, ਸ਼ਾਮੀ ਵੀ ਆਉਂਦੇ, ਠੀਕ ਹੈ, ਦੋ ਦੋ ਟਾਈਮ ਆਪਾਂ ਆਉਂਦੇ, ਤਿੰਨ ਤਿੰਨ ਟਾਈਮ ਵੀ ਆਉਂਦੇ ਗੁਰੂ ਘਰ ਬਹਿੰਦੇ, ਕਥਾ ਸਰਵਣ ਕਰਦੇ ਹਾਂ, ਕੀਰਤਨ ਸਰਵਣ ਕਰਦੇ ਹਾਂ। ਪਰ ਵਿਚਾਰ ਕਰਿਆ ਕਰੋ, ਕਦੇ ਕੈਸੀ ਵਿਚਾਰ ਕਰਿਆ ਕਰੋ। ਗੁਰੂ ਸਾਹਿਬਾਂ ਨੂੰ ਸਮਝਾਉਣ ਲੱਗੇ, ਕਹਿੰਦੇ ਗੁਰੂ ਦੁਆਰੇ ਹੋਏ ਸੁਝੀ ਪਾਏ ਸੀ, ਕਹਿੰਦਾ ਗੁਰੂ ਦੁਆਰੇ ਹੋਏ ਸੁਝੀ ਪਾਏ ਸੀ। ਇਹ ਗੁਰਸਿੱਖ ਪਿਆਰੇ ਕਹਿੰਦੇ ਜੀ ਸੁੱਖ ਨਾਲ 50 ਸਾਲ ਹੋ ਗਏ ਗੁਰਦੁਆਰੇ ਆਉਂਦਿਆਂ ਨੂੰ, 50 ਸਾਲ ਹੋ ਗਏ ਗੁਰਦੁਆਰੇ ਆਉਂਦਿਆਂ ਨੂੰ। ਤੇ ਉਹਨਾਂ ਨੂੰ ਮਹਾਂਪੁਰਖਾਂ ਨੇ ਕਿਹਾ, ਕਹਿਣ ਲੱਗੇ ਖਾਲਸਾ ਜੀ ਤੁਸੀਂ ਅਜੇ ਗੁਰਦੁਆਰੇ ਆਏ ਨੀ। ਉਹ ਅੱਗੋਂ ਜਵਾਬ ਦਿੰਦੇ ਕੀ ਕਿਹਾ, ਕਹਿੰਦੇ ਤੁਸੀਂ ਗੁਰਦੁਆਰੇ ਕਦੀ ਆਏ ਹੋ? ਉਹ ਅੱਗੋਂ ਜਵਾਬ ਦਿੰਦੇ, ਕਹਿੰਦੇ ਜੀ ਮੈਂ ਤੇ ਰੋਜ਼ ਆਉਂਦਾ, ਸਵੇਰੇ ਵੀ ਆਉਂਦਾ, ਜਾਂਦਾ ਵੀ ਆਉਂਦਾ, ਮੈਂ ਤੇ ਦੋ ਦੋ ਟਾਈਮ ਗੁਰਦੁਆਰੇ ਆਉਂਦਾ, ਤੇ ਤੁਸੀਂ ਕਹਿੰਦੇ ਤੁਸੀਂ ਕਦੀ ਗੁਰਦੁਆਰੇ ਆਏ ਨੀ। ਉਹਦੇ ਲਾਗੇ ਇੱਕ ਬੰਦਾ ਖੜਾ ਸੀ, ਉਹਦੀ ਗਰੰਟੀ ਪੁਆਤੀ ਉਹਨੇ ਮਹਾਂਪੁਰਖਾਂ ਦੇ ਅੱਗੇ। ਕਹਿੰਦਾ ਦੱਸੋ ਜੀ ਮਹਾਂਪੁਰਖਾਂ ਨੂੰ ਮੈਂ ਗੁਰਦੁਆਰੇ ਆਉਂਦਾ ਕਿ ਨਹੀਂ ਆਉਂਦਾ? ਉਹ ਅੱਗੋਂ ਸੱਜਣ ਕਹਿੰਦਾ ਵੀ ਆਉਂਦਾ ਤੂੰ ਹੈਗਾ ਹੈ, ਪਰ ਮਹਾਂਪੁਰਖਾਂ ਨੂੰ ਦੱਸਣ ਦੀ ਲੋੜ ਨਹੀਂ, ਉਹਨਾਂ ਨੂੰ ਆਪੇ ਪਤਾ ਆਉਂਦਾ ਕਿ ਨਹੀਂ ਆਉਂਦਾ। ਕਹਿੰਦਾ ਕਿਉਂ ਦੱਸਣ ਦੀ ਲੋੜ ਨਹੀਂ, ਤੂੰ ਦੱਸ ਮੈਂ ਆਉਣਾ। ਕਹਿੰਦਾ ਨਹੀਂ ਦੱਸਣ ਦੀ ਲੋੜ ਨਹੀਂ, ਉਹਨਾਂ ਨੇ ਕਿਹਾ ਤੂੰ ਅਜੇ ਆਉਂਦਾ ਨਹੀਂ ਤਾਂ ਕੋਈ ਚੱਕਰ ਹੋ, ਪੁੱਛ ਲਾ ਵੀ ਮੈਂ ਤੇ ਆਉਣਾ। ਮਹਾਂਪੁਰਖੋ ਦੱਸੋ ਮੈਂ ਤਾਂ ਰੋਜ਼ ਆਉਂਦਾ। ਉਹ ਅੱਗੋਂ ਕਹਿੰਦੇ ਤੁਸੀਂ ਅਜੇ ਗੁਰਦੁਆਰੇ ਆਏ ਨਹੀਂ। ਕਹਿੰਦਾ ਜੀ ਮੈਂ ਤਾਂ ਰੋਜ਼ ਆਉਂਦਾ। ਫਿਰ ਉਹਨਾਂ ਨੇ ਸਮਝਾਇਆ ਕਿ ਭਾਈ ਜੇ ਤੈਨੂੰ ਅਜੇ ਤੱਕ ਗੁਰੂ ਦੁਆਰੇ ਹੋਏ ਸੋਝੀ ਪਾਏ ਸੀ, ਜੇ ਤੈਨੂੰ ਗੁਰੂ ਦੇ ਸ਼ਬਦ ਦੀ ਸੋਝੀ ਨਹੀਂ ਆਈ, ਪਰਮਾਤਮਾ ਦੀ ਸੋਝੀ ਨਹੀਂ ਆਈ, ਸੁੱਤ ਸ਼ਬਦ ਦਾ ਮਿਲਾਪ ਕਿਵੇਂ ਕਰਨਾ ਤੈਨੂੰ ਸੋਝੀ ਨਹੀਂ ਆਈ, ਆਪਣੇ ਮਨ ਨੂੰ ਕਿਵੇਂ ਧੋਣਾ ਤੈਨੂੰ ਸੋਝੀ ਨਹੀਂ ਆਈ, ਉਹ ਜੇ ਗੁਰੂ ਦੇ ਦੁਆਰੇ ਤੇ ਨਹੀਂ ਆਇਆ, ਗੁਰਦੁਆਰੇ ਨਹੀਂ ਅਜੇ ਆਇਆ। ਕਿਉਂਕਿ ਗੁਰੂ ਦੇ ਦੁਆਰੇ ਤੇ ਆਉਣ ਦਾ ਮਤਲਬ ਹੈ ਕੋਈ ਕਿਵੇਂ? ਆਪ ਜੀ ਨੂੰ ਅੱਗੇ ਵੀ ਸਮਝਾਇਆ ਸੀ ਕਿ ਕੋਈ ਗੁਰਸਿੱਖ ਪਿਆਰਾ ਬਾਹਰ ਆਪਣੇ ਗੇਟ ਤੇ ਬੈਠਾ ਸੀ, ਤੇ ਕੋਈ ਮੰਗਤਾ ਆਇਆ, ਤੇ ਮੰਗਤਾ ਉਹਨੂੰ ਕਹਿੰਦਾ ਭਾਈ ਸਾਹਿਬ ਭੁੱਖ ਲੱਗੀ ਰੋਟੀ ਖਵਾ ਦਿਓ? ਉਹਨੇ ਬੜੇ ਪਿਆਰ ਦੇ ਨਾਲ ਕਿਹਾ, ਕਹਿੰਦਾ ਆ ਜਾਓ ਬੈਠੋ, ਰੋਟੀ ਮਿਲੂਗੀ, ਰੋਟੀ ਖਵਾਵਾਂਗੇ, ਬਹਿ ਜਾਓ। ਮੰਗਤਾ ਬਹਿ ਗਿਆ ਵਿਚਾਰਾ। ਉਹ ਗੁਰਸਿੱਖ ਪਿਆਰਾ ਆਪਣੇ ਅੰਦਰ ਗਿਆ, ਘਰ ਵਾਲੀ ਨੂੰ ਕਹਿੰਦਾ ਕੱਪੜੇ ਧੋਣ ਰਹੀ ਸੀ, ਕਹਿੰਦਾ ਭਗਵਾਨ ਨੇ ਵਿਚਾਰਾ ਕਿ ਬਾਹਰ ਆਇਆ ਉਹ ਭੁੱਖਾ ਹੈ, ਤੂੰ ਰੋਟੀ ਖਵਾਉਣੀ ਹੈ। ਉਹ ਕਹਿੰਦੇ ਤੁਸੀਂ ਬਹਿ ਜਾਓ ਮੈਂ ਖਵਾ ਦਿੰਦੀ ਹਾਂ, ਕਮੀਜ਼ ਧੋ ਲਵਾਂ ਤੇ ਮੈਂ ਖਵਾ ਦਿੰਦੀ। ਉਹ ਕਮੀਜ਼ ਧੋਣ ਲੱਗ ਪਈ ਤੇ ਕਮੀਜ਼ ਧੋਂਦਿਆਂ ਧੋਂਦਿਆਂ 10-15 ਮਿੰਟ ਲੱਗ ਗਏ। ਜਦੋਂ 10-15 ਮਿੰਟ ਲੱਗੇ, 10-15 ਮਿੰਟਾਂ ਬਾਅਦ ਉਹਨੇ ਕਮੀਜ਼ ਧੋ ਕੇ ਉੱਠੀ, ਰਸੋਈ 'ਚ ਗਈ ਤੇ ਰੋਟੀ ਪਈ, ਥਾਲੀ 'ਚ ਰੋਟੀ ਪਾ ਕੇ ਜਦੋਂ ਬਾਹਰ ਗਈ ਗੇਟ 'ਤੇ ਲੈ ਕੇ, ਉੱਥੇ ਕੋਈ ਵੀ ਨਹੀਂ, ਵਾਪਸ ਲੈ ਆਈ। 10-15 ਮਿੰਟਾਂ ਬਾਅਦ ਫਿਰ ਘਰ ਵਾਲੇ ਨੂੰ ਚੇਤੇ ਆਇਆ ਵੀ ਉਹ ਬਾਹਰ ਇੱਕ ਭੁੱਖਾ ਵਿਚਾਰਾ ਆਇਆ ਸੀ, ਰੋਟੀ ਖਵਾਤੀ ਕਿ ਨਹੀਂ ਖਵਾਈ, ਕੁਛ ਉਹ ਆਪਣੇ ਘਰ ਵਾਲੇ ਨੂੰ ਪੁੱਛਦਾ, ਕਹਿੰਦਾ ਭਗਵਾਨ ਨੇ ਉਹ ਰੋਟੀ ਖਵਾਤੀ? ਤੇ ਕਹਿੰਦੀ ਗੱਲ ਸੁਣੋ, ਮੈਂ ਰੋਟੀ ਪਾ ਕੇ ਲੈ ਕੇ ਗਈ ਸੀ, ਉੱਥੇ ਕੋਈ ਤਾਂ ਹੈ ਹੀ ਨਹੀਂ, ਕੋਈ ਹੋਵੇ ਤੇ ਮੈਂ ਰੋਟੀ ਖਵਾਵਾਂ, ਉੱਥੇ ਤਾਂ ਹੈ ਹੀ ਕੋਈ ਨਹੀਂ। ਉਹ ਜਾ ਕੇ ਦੇਖਦਾ ਬਾਹਰ ਵੀ ਵਾਕਿਆ ਉੱਥੇ ਕੋਈ ਨਹੀਂ। ਉਹ ਕਹਿੰਦਾ ਇਹ ਕਿੱਦਾਂ ਹੋ ਸਕਦਾ ਯਾਰ, ਮੈਨੂੰ ਉਹਨੇ ਖੁਦ ਪੁੱਛਿਆ ਆ ਕੇ ਵੀ ਭਾਈ ਸਾਹਿਬ ਮੈਂ ਰੋਟੀ ਖਾਣੀ, ਮੈਂ ਭੁੱਖਾ ਆ, ਤੇ ਮੈਂ ਬਿਠਾ ਕੇ ਆਇਆ ਉਹਨੂੰ, ਤੂੰ ਕਹਿੰਦੀ ਕੋਈ ਹੈ ਹੀ ਨਹੀਂ। ਕਹਿੰਦਾ ਤੁਸੀਂ ਦੇਖ ਲਓ, ਜੇ ਕੋਈ ਹੋਵੇ ਤਾਂ ਮੈਂ ਖਵਾਵਾਂ। ਹੁਣ ਸੋਚਣ ਵਾਲੀ ਗੱਲ ਹੈ, ਉਹਨੂੰ ਭੁੱਖ ਤੇ ਲੱਗੀ ਸੀ, ਪਰ ਥੋੜ੍ਹੀ ਦੇਰ ਟਿਕਣਾ ਵੀ ਪੈਣਾ ਸੀ ਨਾ ਰੋਟੀ ਖਾਣ ਲਈ। ਉਹ 2-4 ਮਿੰਟ 5 ਮਿੰਟ ਵੇਟ ਕੀਤੀ ਤੇ ਭੱਜ ਗਿਆ। ਠੀਕ ਹੈ, ਗੁਰੂ ਦੇ ਦਰ ਤੇ ਆਪਾਂ ਆਉਂਦੇ ਹਾਂ, ਪਰ ਧਿਆਨ ਦੇਣਾ ਮਨ ਆਉਂਦਾ ਆ ਗੁਰੂ ਦੇ ਦਰ ਤੇ, ਸਰੀਰ ਕਰਕੇ ਆਪਾਂ ਬੈਠੇ ਰਹਿੰਦੇ ਹਾਂ 2-2 ਘੰਟੇ, 3-3 ਘੰਟੇ, 4-4 ਘੰਟੇ ਵੀ ਗੁਰੂ ਘਰ ਬੈਠੇ ਰਹਿੰਦੇ ਹਾਂ, ਸਰੀਰ ਕਰਕੇ ਬੈਠੇ ਰਹਿੰਦੇ ਹਾਂ, ਤੇ ਮਨ 2 ਮਿੰਟ ਆਉਂਦਾ ਮੱਥਾ ਟੇਕਦਾ, ਮਨ ਆਉਂਦਾ ਮੱਥਾ ਟੇਕਦਾ, ਮੱਥਾ ਟੇਕ ਕੇ ਉਸੇ ਵੇਲੇ ਬਾਹਰ ਭੱਜ ਜਾਂਦਾ। ਕਿ ਗੁਰੂ ਸਾਹਿਬ ਨੇ ਗੁਰੂ ਦੁਆਰੇ ਹੋਏ, ਕਹਿੰਦਾ ਵੀ ਜੇ ਮਨ ਇੱਥੇ ਹੋਏ ਤੇ ਮੈਨੂੰ ਸੋਝੀ ਦੇਵਾਂ, ਮਨ ਤੇ ਇੱਥੇ ਰਹਿੰਦਾ ਹੀ ਨਹੀਂ। ਕਹਿੰਦਾ ਪਾ ਉਹ ਭੁੱਖਾ, ਕਹਿੰਦਾ ਸੀ ਰੋਟੀ ਖਾਣੀ ਹੈ, ਉਹ ਗੇਟ ਤੇ ਬੈਠਾ ਨਹੀਂ, ਉਹ ਡੀਕਿਆ ਤੇ ਆਈ ਨਹੀਂ ਉਹਨੇ, ਉਹ ਪਹਿਲਾਂ ਹੀ ਭੱਜ ਗਿਆ, ਰੋਟੀ ਕਿਹਨੂੰ ਖਵਾਈਏ? ਤੇ ਗੁਰੂ ਸਾਹਿਬਣ ਕਹਿੰਦੇ ਤਨ ਇੱਥੇ ਬਹਿ ਜਾਂਦਾ, ਮਨ ਉਡਾਰੀਆਂ ਮਾਰਨ ਲੱਗ ਪੈਂਦਾ, ਮੈਂ ਸੋਝੀ ਕਿਹਨੂੰ ਦੇਵਾਂ, ਮਤ ਕਿਹਨੂੰ ਦੇਵਾਂ। ਸੋਚਣ ਵਾਲੀ ਗੱਲ ਹੈ, ਵਿਚਾਰ ਕਰਨ ਵਾਲੀ ਗੱਲ ਹੈ। ਤਾਂ ਗੁਰੂ ਸਾਹਿਬਾਂ ਨੇ ਕਿਹਾ, ਕਹਿੰਦੇ ਆਸ ਅਨਿਤ ਗੁਰਮੁਖ ਮਿਟੇ। ਕਹਿੰਦੇ ਜਿਹੜੀ ਆਪਾਂ ਆਸਾਂ ਲਾ ਕੇ ਬੈਠੇ ਨਾ ਉਹਨਾਂ ਪਦਾਰਥਾਂ ਦੀ, ਜਿਹੜੇ ਸਾਡੇ ਕੋਲ ਹਮੇਸ਼ਾ ਰਹਿਣੇ ਨਹੀਂ ਹੈ। ਕਹਿੰਦੇ ਗੁਰਮੁਖ ਮਿਟੇ, ਕਹਿੰਦਾ ਗੁਰੂ ਦੀ ਸ਼ਰਨ ਵਿੱਚ ਮਨ ਆ ਜਾਵੇ ਤੇ ਇਹ ਮਨ ਦੇ ਵਿੱਚੋਂ ਝੂਠੀਆਂ ਆਸਾਂ ਮਿਟ ਜਾਂਦੀਆਂ, ਖਤਮ ਹੋ ਜਾਂਦੀਆਂ। ਕਹਿੰਦੇ ਫਿਰ ਕੀ ਹੁੰਦਾ, ਧਿਆਨ ਨਾਲ ਪੜਿਆ ਕਰੋ। ਕਹਿੰਦੇ ਨਾਨਕ ਨਾਮ ਅਰੋਗ, ਗੁਰੂ ਜੀ ਕਹਿ ਰਹੇ ਆ, ਕਹਿੰਦਾ ਜਦੋਂ ਆਸਾਂ ਮਿਟ ਜਾਂਦੀਆਂ ਗੁਰੂ ਦੇ ਚਰਨਾਂ ਨਾਲ ਜੁੜ ਕੇ, ਤੇ ਫਿਰ ਸਾਡੀ ਸੁੱਤ ਸ਼ਬਦ ਨਾਲ ਜੁੜ ਜਾਂਦੀ ਹੈ, ਨਾਮ ਨਾਲ ਜੁੜ ਜਾਂਦੀ, ਨਾਨਕ ਨਾਮ ਅਰੂਰ ਕਹਿੰਦੇ ਫਿਰ ਸਾਡੀ ਸੁਰਤੀ ਨਾਮ ਨਾਲ ਜੁੜ ਜਾਂਦੀ ਹੈ, ਸਾਡੇ ਅੰਦਰ ਸ਼ਬਦ ਦਾ ਅਰਾਧਨਾ ਚੱਲਣ ਲੱਗ ਪੈਂਦੀ ਹੈ, ਨਾਮ ਸਿਮਰਨ ਚੱਲਣ ਲੱਗ ਪੈਂਦਾ। ਜਿਵੇਂ ਜਿਵੇਂ ਸਾਡੇ ਅੰਦਰ ਸਿਮਰਨ ਚੱਲਣ ਲੱਗ ਪੈਂਦਾ, ਜਿਵੇਂ ਜਿਵੇਂ ਸ਼ਬਦ ਦੀ ਅਰਾਧਨਾ ਹੋਣ ਲੱਗ ਪੈਂਦੀ ਹੈ, ਤੇ ਉਹ ਨਾਮ ਕੀ ਕਰਦਾ? ਦੇਖੋ ਨਾਮ ਕੀ ਕਰਦਾ, ਨਾਮ ਕੋ ਤਾਕਤ ਹੈ। ਹੁਣ ਕੋਈ ਸੱਜਣ ਗਿਆ ਡਾਕਟਰ ਸਾਹਿਬ ਕੋਲ, ਡਾਕਟਰ ਸਾਹਿਬ ਰੋਗ ਲੱਗ ਗਿਆ, ਬਿਮਾਰ ਹੋ ਗਿਆ, ਬੁਖਾਰ ਨਹੀਂ ਜਾਂਦਾ, ਕਹਿੰਦੇ ਕੋਈ ਨਹੀਂ ਦਵਾਈ ਲੈ ਜਾਓ। ਡਾਕਟਰ ਸਾਹਿਬ ਨੇ ਦਵਾਈ ਦਿੱਤੀ, ਕਹਿੰਦੇ ਇੱਕ ਗੋਲੀ ਸਵੇਰੇ ਖਾ ਲਿਓ, ਸ਼ਾਮ ਨੂੰ ਖਾ ਲਿਓ। ਡਾਕਟਰ ਸਾਹਿਬ ਕੀ ਹੋਊ? ਕਹਿੰਦੇ ਬਸ ਤੂੰ ਦਵਾਈ ਖਾਈ ਜਾ, ਜਿਵੇਂ ਜਿਵੇਂ ਦਵਾਈ ਖਾਈ ਜਾਏਗਾ ਤੇਰੇ ਅੰਦਰੋਂ ਬੁਖਾਰ ਕੱਢ ਦੇ, ਤੂੰ ਠੀਕ ਹੋ ਜਾਏਗਾ, ਤੇਰਾ ਰੋਗ ਦੂਰ ਹੋ ਜਾਏਗਾ। ਤੇ ਗੁਰੂ ਸਾਹਿਬਾਂ ਨੇ ਕਹਿੰਦੇ ਸਰਬ ਰੋਗ ਕਾ ਔਖਦ ਨਾਮ, ਕਹਿੰਦੇ ਜਿਹੜਾ ਨਾਮ ਹੈ ਨਾ ਗੁਰੂ ਦਾ, ਸ਼ਬਦ ਹੈ ਜਿਹੜਾ, ਇਹ ਸਾਰਿਆਂ ਰੋਗਾਂ ਦਾ ਦਾਰੂ ਹੈ। ਜੇ ਗੁਰੂ ਸਾਹਿਬਾਂ ਨੂੰ ਸਮਝਾਉਣ ਲੱਗੇ ਉਹਦੇ ਭੋਲਿਆ ਮਨਾ, ਜੇ ਤੂੰ ਨਾਮ ਰੂਪੀ ਦਵਾਈ ਛੱਕਣ ਲੱਗ ਪਵੇ, ਨਾਨਕ ਨਾਮ, ਨਾਮ ਕੀ ਔਸ਼ਧੀ ਹੈ, ਦਾਰੂ ਹੈ, ਦਵਾਈ ਹੈ। ਕਹਿੰਦੇ ਜੇ ਤੂੰ ਇਹ ਨਾਮ ਰੂਪੀ ਔਸ਼ਧੀ ਛੱਕਣ ਲੱਗ ਪਏ, ਨਾਮ ਰੂਪੀ ਦਵਾਈ ਖਾਣ ਲੱਗ ਪਏ, ਤੇ ਤੂੰ ਅਰੋਗੀ ਹੋ ਜਾਏਗਾ, ਤੈਨੂੰ ਕੋਈ ਰੋਗ ਨਹੀਂ ਰਹੇਗਾ, ਸਾਰੇ ਰੋਗ ਖਤਮ ਹੋ ਜਾਣਗੇ ਤੇਰੇ ਮਨ ਦੇ, ਸਭ ਰੋਗ ਖਤਮ ਹੋ ਜਾਣਗੇ। ਪਰ ਰੋਗ ਖਤਮ ਉਦੋਂ ਹੋਣੇ ਆ, ਬੁਖਾਰ ਠੀਕ ਉਦੋਂ ਹੋਣਾ ਜਦੋਂ ਦਵਾਈ ਖਾਵਾਂਗੇ, ਤੇ ਮਨ ਦੇ ਰੋਗ ਉਦੋਂ ਠੀਕ ਹੋਣੇ ਜਦੋਂ ਨਾਮ ਧਿਆਵਾਂਗੇ। ਜੇ ਨਾਮ ਨਹੀਂ ਨਾ ਧਿਆਇਆ, ਸ਼ਬਦ ਦੀ ਅਰਾਧਨਾ ਨਹੀਂ ਕੀਤੀ, ਸਵੇਰੇ ਉੱਠਿਆ, ਪਾਠ ਕੀਤਾ, ਬਾਣੀ ਪੜ੍ਹੀ, ਵਿਹਲੇ ਹੋ ਗਏ, ਕੰਮ ਨਿਬੜ ਗਿਆ। ਧਿਆਨ ਨਾਲ ਪੜ੍ਹਿਆ ਕਰੋ ਗੁਰਬਾਣੀ ਨੂੰ, 39 ਅੰਗ ਦੇ ਉੱਤੇ ਗੁਰੂ ਸਾਹਿਬ ਲਿਖਦੇ ਆ, ਕਹਿੰਦੇ ਜਦੋਂ ਗੁਰਬਾਣੀ ਪੜ੍ਹਨੀ ਹੈ, ਗੁਰਬਾਣੀ ਪੜ੍ਹਨ ਦਾ ਇੱਕ ਲਹਿਜਾ, ਪੜ੍ਹਿਆ ਮੈਲ ਨਾ ਉਤਰੇ, ਪੁੱਛੋ ਗਿਆਨੀਆਂ ਜਾਏ, ਕਹਿੰਦੇ ਇਕੱਲੀ ਗੁਰਬਾਣੀ ਪੜ੍ਹਨ ਨਾਲ ਹੀ ਮਨ ਦੀ ਮੈਲ ਨਹੀਂ ਉਤਰ ਜਾਣੀ, ਪੁੱਛੋ ਗਿਆਨੀਆਂ ਜਾਏ। ਗਿਆਨੀ ਕੌਣ ਹੈ? ਜਿਹਦੇ ਅੰਦਰ ਗਿਆਨ ਦਾ ਦੀਵਾ ਜਗਦਾ, ਜਾਓ ਪੁੱਛੋ ਜਾ ਕੇ ਉਹਨੂੰ ਵੀ ਕੀ ਕਰਨਾ ਹੈ। ਕਹਿੰਦੇ ਗੁਰਬਾਣੀ ਪੜ੍ਹਨੀ ਹੈ, ਪੜ੍ਹਨ ਤੋਂ ਬਾਅਦ ਗੁਰਬਾਣੀ ਵਿਚਾਰਨੀ ਹੈ, ਵਿਚਾਰਨ ਤੋਂ ਬਾਅਦ ਵਿੱਚ ਜੋ ਗੁਰਬਾਣੀ ਕਹਿੰਦੀ ਹੈ ਉਹ ਕਰਨਾ ਹੈ। ਗੁਰਬਾਣੀ ਇੱਕੋ ਹੀ ਗੱਲ ਕਹਿੰਦੀ ਹੈ, 429 ਅੰਗ ਦੇ ਉੱਤੇ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਹੈ, ਕਹਿੰਦੇ ਇਸ ਯੁੱਗ ਮੈਂ ਸੋਭਾ ਨਾਮ ਕੀ ਬਿਨ ਨਾਵੇਂ ਜੋ ਬਣਾਵੇ। ਕਹਿੰਦੇ ਕਲਯੁੱਗ ਦਾ ਸਮਾਂ ਇਹ 'ਚ ਨਾਮ ਦੀ ਵਡਿਆਈ ਹੈ, ਸ਼ਬਦ ਦੀ ਵਡਿਆਈ। ਬਿਨਾਂ ਨਾਮ ਤੋਂ, ਬਿਨਾਂ ਸ਼ਬਦ ਤੋਂ ਮਨਾ ਤੈਨੂੰ ਦਰਗਾਹ 'ਚ ਕਿਸੇ ਧੀਮ ਨਹੀਂ ਮਾਰਨੀ, ਕਿਸੇ ਪੁੱਛਣਾ ਹੀ ਨਹੀਂ ਤੂੰ ਕਿੱਥੋਂ ਆਇਆ, ਕਿਹੜਾ ਜਨਮ ਸੀ ਤੇਰੇ ਕੋਲ, ਉਸਦੇ ਨਹੀਂ ਪੁੱਛਣਾ। ਅਗਰ ਤੁਸੀਂ ਨਾਮ ਸਿਮਰਨ ਕਰਦੇ ਹੋ, ਸ਼ਬਦ ਨਾਲ ਜੁੜਦੇ ਹੋ, ਸੁੱਤ ਸ਼ਬਦ ਦਾ ਮਿਲਾਪ ਕਰਦੇ ਹੋ, ਤੇ ਤੁਹਾਡੀ ਦਰਗਾਹ ਦੇ ਵਿੱਚ ਕੀਮਤ ਪਵੇਗੀ। ਜੇ ਤੁਸੀਂ ਨਾਮ ਸਿਮਰਨ ਨਹੀਂ ਕਰਦੇ, ਕਿਉਂਕਿ ਗੁਰਬਾਣੀ 'ਚ ਲਿਖਿਆ ਇੱਥੇ ਨਾਮੋ ਭੁੱਲਿਆ, ਇੱਥੇ ਦਾ ਪਾਪ ਮਨੁੱਖ ਜਨਮ, ਕਹਿੰਦੇ ਇੱਥੇ ਨਾਮੋ ਭੁੱਲਿਆ, ਫਿਰ ਹੱਥ ਕਥਾਉ ਨਾ ਪਾਏ, ਜੋਨੀ ਸਭ ਭੁਆਈਆਂ ਨੇ ਬਿਸਤਾ ਮਾਏ। ਵਾਹਿਗੁਰੂ ਜੀ ਕਹਿਣ ਲੱਗੇ ਇੱਥੇ ਨਾਮੋ ਭੁੱਲਿਆ। ਕਹਿੰਦੇ ਜਿਹੜਾ ਮਨ ਮਨੁੱਖ ਸਰੀਰ ਵਿੱਚ ਆ ਗਿਆ, ਨਾਮ ਨੂੰ ਭੁੱਲ ਜਾਂਦਾ, ਸ਼ਬਦ ਨੂੰ ਭੁੱਲ ਜਾਂਦਾ, ਨਾਮ ਸਿਮਰਨ ਦੀ ਅਰਾਧਨਾ ਨਹੀਂ ਕਰਦਾ, ਸੁਰਤ ਸ਼ਬਦ ਦਾ ਮਿਲਾਪ ਨਹੀਂ ਕਰਦਾ, ਤੇ ਗੁਰੂ ਸਾਹਿਬ ਨੇ ਕਿਹਾ ਇੱਥੇ ਨਾਮੋ ਭੁੱਲਿਆ, ਫਿਰ ਹੱਥ ਕਥਾਉ ਨਾ ਪਾਏ। ਕਹਿੰਦੇ ਐਸ ਜਨਮ ਤੋਂ ਇਲਾਵਾ ਉਸ ਮਨ ਦਾ ਹੱਥ ਕਿਤੇ ਨਹੀਂ ਪੈਣਾ, ਕਹਿੰਦਾ ਆਪਾਂ ਭਗਤੀ ਕਿਤੇ ਨਹੀਂ ਹੋਣੀ, ਸਿਮਰਨ ਕਿਤੇ ਨਹੀਂ ਹੋਣਾ। ਜੋਨੀ ਸਭ ਭੁਆਈ ਹਨ, ਕਹਿੰਦਾ ਸਾਰੀਆਂ ਜੋਨਾਂ ਦੁਬਾਰਾ ਘੁਮਾਇਆ ਜਾਏਗਾ। ਬਿਸਤਾ ਮੈਂ ਸਮਾਏ, ਬਿਸਤਾ ਨਰਕ ਨੂੰ ਕਹਿੰਦੇ, ਨਰਕ ਕੀ ਹੈ? ਜੰਮਣਾ ਤੇ ਮਰਨਾ। ਕਹਿੰਦੇ ਫਿਰ ਮਨਾ ਤੂੰ ਜੰਮਦਾ ਰਹੇਗਾ, ਮਰਦਾ ਰਹੇਗਾ, ਤੇ ਦੁਬਾਰਾ 84 ਦੇ ਗੇੜ 'ਚ ਘੁੰਮੇਗਾ, ਦੁਬਾਰਾ ਪੂਰਾ ਚੱਕਰ ਕੱਟੇਗਾ, ਕਿਹੜੀ ਗੱਲੋਂ ਜੇ ਤੂੰ ਨਾਮ ਸਿਮਰਨ ਨਹੀਂ ਕਰਦਾ। ਹੁਣ ਵਿਚਾਰ ਕਰਨਾ, ਅਸੀਂ ਲੋਕੀ ਘਰ ਬੈਠੇ ਅਸੀਂ ਭੁੱਲ ਗਏ, ਅਸੀਂ ਭੁੱਲ ਗਏ, ਸਾਡੀ ਮਨ ਬਿਰਤੀ ਏਦਾਂ ਦੀ ਬਣ ਗਈ ਹੈ ਵੀ ਆਪਾਂ ਗੁਰੂ ਦੇ ਦਰ ਤੇ ਆਏ ਹਾਂ, ਸਾਡਾ ਮਨ ਜਿਹੜਾ ਨਾ ਟਿਕਿਆ ਝੂਠੀਆਂ ਦਾਤਾਂ ਲਈ, ਦਾਤ ਪਿਆਰੀ ਮਿਸਰਿਆ ਦਕਾਰਾ, ਸਾਨੂੰ ਦਾਤ ਚੰਗੀ ਲੱਗਦੀ ਹੈ ਪਰ ਸਾਨੂੰ ਪਰਮਾਤਮਾ ਭੁੱਲ ਜਾਂਦਾ। ਸਾਡੇ ਮਨ ਦੇ ਅੰਦਰੋਂ ਹੀ ਵਿਚਾਰ ਖਤਮ ਹੋ ਜਾਂਦੇ ਆ ਕਿ ਜਦੋਂ ਵਕਤ ਆਉਣਾ ਹੈ, ਲੇਖ ਨਾ ਮਿੱਟੀਏ ਸਖੀ, ਜੋ ਲਿਖਿਆ ਕਰਤਾਰ ਲੇਖ ਮਿਟਦੇ ਨਹੀਂ ਹੈਗੇ, ਜੋ ਤੁਹਾਡੇ ਭਾਗਾਂ 'ਚ ਲਿਖਿਆ, ਜੋ ਤੁਹਾਡੇ ਮਸਤਕ 'ਚ ਲਿਖਿਆ, ਜਦੋਂ ਸਮਾਂ ਆਉਣਾ ਨਾ, ਆਪਣੇ ਆਪ ਤੁਹਾਡੇ ਘਰ ਪਹੁੰਚਣਾ, ਤੁਹਾਨੂੰ ਦੇਣਾ ਨਾ, ਪਰਮਾਤਮਾ ਨੇ ਸਭ ਕੁਛ ਹੀ ਹੈ, ਕਿਸੇ ਚੀਜ਼ ਦੀ ਕਮੀ ਨਹੀਂ ਹੈ। ਪਰ ਇਹ ਜਨਮ ਮਿਲਿਆ ਸਾਨੂੰ ਗੁਰੂ ਦੇ ਚਰਨਾਂ ਨਾਲ ਜੁੜ ਕੇ ਨਾਮ ਨਾਲ ਜੁੜਨ ਲਈ, ਪਰ ਆਪਣੇ ਅੰਦਰੋਂ ਪਰਮਾਤਮਾ ਦੀ ਖੋਜ ਕਰਨ ਲਈ ਮਿਲਿਆ। ਸਾਡੇ ਅੰਦਰ ਉਸ ਅਕਾਲ ਪੁਰਖ ਦਾ ਵਾਸਾ ਹੈ, ਸਾਡੇ ਅੰਦਰ ਉਸ ਪਰਮਾਤਮਾ ਦਾ ਵਾਸਾ ਹੈ। ਅਸੀਂ ਪਰਮਾਤਮਾ ਦਾ ਰੂਪ ਹੋਣਾ ਹੈ, ਪਰ ਰੂਪ ਤਾਂ ਹੋਵਾਂਗੇ ਜਦੋਂ ਅਸੀਂ ਗੁਰੂ ਦੇ ਮਾਰਗ ਤੇ ਚੱਲਾਂਗੇ, ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਮੁਤਾਬਕ ਜ਼ਿੰਦਗੀ ਜੀਵਾਂਗੇ। ਤੇ ਜੇ ਜ਼ਿੰਦਗੀ ਅਸੀਂ ਗੁਰੂ ਦੇ ਮੁਤਾਬਕ ਨਹੀਂ ਜੀਣਾ, ਤੇ ਗੁਰੂ ਪਿਆਰਿਓ ਸਾਡੀ ਮਨ ਬਿਰਤੀ ਉਦਾਂ ਦੀ ਉਦਾਂ ਰਹਿ ਜਾਣੀ ਹੈ ਜਿੱਦਾਂ ਪਿਛਲਿਆਂ ਜਨਮਾਂ ਚੋਂ ਆਈ ਹੈ। ਜਨਮ ਜਨਮ ਕਿਸ ਮਨ ਕੋ ਮਲ ਲੱਗ ਗਈ, ਕਾਲਾ ਹੋਵਾ ਸਿਆਹ। ਪਿਛਲਿਆਂ ਜਨਮਾਂ ਦੀ ਇਸ ਮਨ ਨੂੰ ਬੜੀ ਮੈਲ ਚੜੀ ਹੈ, ਜਿੱਥੇ ਆਪਾਂ ਮੈਲ ਧੋਣ ਤੇ ਆਏ ਹਾਂ। ਪੜ੍ਹੋ ਬਾਣੀ ਚੋਂ, ਮਨ ਧੋਵੋ ਸ਼ਬਦ ਲਾਗੋ, ਹਰਸੋ ਰਹੋ ਜਿੱਤ ਲਾਏ। ਕਹਿੰਦਾ ਆਪਣੇ ਮਨ ਨੂੰ ਧੋਵੋ, ਹੁਣ ਧੋਣਾ ਕਿਹਨੂੰ ਆ? ਹੁਣ ਕਦੀ ਵਿਚਾਰ ਕਰਕੇ ਦੇਖਿਓ, ਕਿਤੇ ਮਾਂ ਕਹਿੰਦੀ ਕਹਿੰਦੀ ਪੁੱਤ ਏਦਾਂ ਕਰ ਕੱਪੜੇ ਧੋ ਦੇ, ਕੁੜੀ ਅੱਜ ਘਰ ਸੀ ਛੁੱਟੀ ਸੀ, ਕਹਿੰਦੇ ਕੱਪੜੇ ਧੋ ਦੇ। ਜਦੋਂ ਕੱਪੜੇ ਧੋਣ ਲੱਗੀ ਨਾ, ਤਾਂ ਅਲਮਾਰੀ ਚ ਕੱਪੜੇ ਪਏ ਸੀ, ਦੋ ਚਾਰ ਚੁੱਕ ਕੇ ਧੋਣ ਲੱਗ ਪਈ। ਮਾਂ ਨੇ ਪੁੱਛਿਆ, ਕਹਿੰਦੀ ਵੇਖਿਆ ਵੀ ਕੱਪੜੇ ਉੱਥੇ ਪਏ ਆ ਜਿਹੜੇ ਧੋਣ ਵਾਲੇ ਸੀ, ਇਹ ਧੋਣ ਕੀ ਡਈ ਹੈ? ਮੰਮੀ ਮੈਂ ਧੋਂਦੀ ਪਈ ਕੱਪੜੇ। ਉਹਨੇ ਵੇਖਿਆ ਵੀ ਜਿਹੜੇ ਧੋਪੇ ਸੀ ਨਾ, ਉਹ ਚੁੱਕ ਕੇ ਧੋਣ ਡਈ ਹੈ। ਤੇ ਮਾਂ ਗੁੱਸਾ ਕਰਦੀ, ਕਹਿੰਦੀ ਪੁੱਤਰ ਜਿਹੜੇ ਪਹਿਲਾਂ ਹੀ ਸਾਫ਼ ਸੁਥਰੇ, ਉਹਨਾਂ ਧੋਣ ਦਾ ਕੀ ਫਾਇਦਾ? ਗੰਦੇ ਕੱਪੜੇ ਧੋਣੇ ਆ? ਸਾਡਾ ਮਨ ਜਨਮਾਂ ਜਨਮਾਂ ਦਾ ਗੰਦਾ ਤਾਂ ਧੋਣ ਲਈ ਕਹਿੰਦੇ, ਤੇ ਜੇ ਐਸੇ ਜਨਮ ਨੇ ਧੋਤਾ ਨਹੀਂ ਨਾ, ਹੁਣ ਕੱਪੜਾ ਜਿਹੜਾ ਧੋਤਾ ਹੀ ਨਹੀਂ, ਉਹ ਪਹਿਲਾਂ ਵੀ ਗੰਦਾ ਸੀ, ਹੋਰ ਗੰਦਗੀ ਚੜ ਗਈ, ਹੋਰ ਗੰਦਾ ਹੋ ਗਿਆ। ਸਾਨੂੰ ਇਸ ਜਨਮ ਦੇ ਅੰਦਰ ਕਰਮਾਂ ਦੀ ਮੈਲ ਹੋਰ ਚੜ ਜਾਣੀ, ਇਹਨੇ ਗੰਦਾ ਹੋਰ ਹੋ ਜਾਣਾ ਵਾ ਜੇ ਅਸੀਂ ਨਾ ਧੋਤਾ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਨਾਲ ਜੁੜ ਕੇ, ਜੇ ਨਾ ਧੋਤਾ ਨਾ ਤਾਂ ਰਹਿ ਜਾਣਾ ਜੀ। ਸਾਨੂੰ ਮੌਕਾ ਮਿਲਿਆ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਨਾਲ ਜੁੜ ਕੇ ਸ਼ਬਦ ਦੀ ਆਰਾਧਨਾ ਕਰਕੇ ਤੇ ਆਪਣੇ ਮਨ ਨੂੰ ਧੋ ਲਈਏ। ਕਿਤੇ ਇਹ ਨਾ ਹੋਵੇ ਕਿ ਜਿੱਦਾਂ ਦਾ ਪਹਿਲਾਂ ਆਏ ਉਹ ਤੋਂ ਵੱਧ ਮੈਲ ਹੋਰ ਚੜ ਜਾਵੇ। ਇਸ ਕਰਕੇ ਗੁਰੂ ਜੀ ਸਾਨੂੰ ਸਮਝਾਉਂਦੇ ਪਏ ਆ ਬੜੀ ਪਿਆਰ ਦੇ ਨਾਲ, ਕਹਿੰਦਾ ਏਦਾਂ ਕਰ ਮਨਾ, ਜੇ ਤੈਨੂੰ ਦਾਤ ਮਿਲੀ ਹੈ ਤਾਂ ਹੁਣ ਵਿਚਾਰ ਕਰਿਓ। ਕਬੀਰ ਜੀ ਨੇ 52 ਅੱਖਰੀ ਅੰਦਰ ਗੱਗੇ ਨੂੰ ਕਿਵੇਂ ਖੋਲਿਆ? ਕਬੀਰ ਜੀ ਨੇ ਵੀ ਗੱਗਾ ਅੱਖਰ ਨੂੰ ਖੋਲਿਆ। ਉਹ ਕੀ ਕਹਿੰਦੇ ਆ? ਕਹਿੰਦੇ ਗੱਗਾ ਗੁਰ ਕੇ ਬਚਨ ਪਛਾਣਾ। ਕਹਿੰਦੇ ਗੱਗਾ ਅੱਖਰ ਸੰਬੋਧਨ ਕਰਦਾ, ਸਮਝਾਉਂਦਾ ਹੈ। ਕੀ ਸਮਝਾਉਂਦਾ ਹੈ? ਗੁਰ ਕੇ ਸ਼ਬਦ ਪਛਾਣਾ। ਕਹਿੰਦੇ ਮੈਂ ਗੁਰੂ ਦੇ ਬਚਨਾਂ ਨੂੰ ਸੁਣ ਕੇ, ਗੁਰੂ ਦੇ ਗਿਆਨ ਨੂੰ ਸੁਣ ਕੇ, ਗੁਰੂ ਦੇ ਗਿਆਨ ਨੂੰ ਲੈ ਕੇ, ਗੁਰੂ ਦੇ ਬੋਲਾਂ ਨੂੰ ਸਰਵਣ ਕਰਕੇ ਤੇ ਮੈਨੂੰ ਜਾਣਕਾਰੀ ਮਿਲੀ ਹੈ ਪਰਮਾਤਮਾ ਦੀ। ਮੈਨੂੰ ਜਾਣਕਾਰੀ ਮਿਲੀ ਆਪਣੇ ਆਪ ਦੀ, ਮੈਂ ਕੌਣ ਹਾਂ? ਮੈਨੂੰ ਜਾਣਕਾਰੀ ਮਿਲੀ ਮੈਂ ਲੈਣ ਕੀ ਆਇਆ ਇਸ ਸਰੀਰ ਦੇ ਅੰਦਰ? ਪਹਿਲਾਂ ਤਾਂ ਮੈਨੂੰ ਪਤਾ ਹੀ ਨਹੀਂ ਸੀ ਗੱਲ ਸੱਚ ਜੀ। ਜਿੰਨਾ ਚਿਰ ਅਸੀਂ ਗੁਰੂ ਦੇ ਲੜਨ ਨਹੀਂ ਲੱਗਦੇ, ਜਿੰਨਾ ਚਿਰ ਅਸੀਂ ਗੁਰਬਾਣੀ ਪੜ੍ਹ ਕੇ ਗੁਰਬਾਣੀ ਦੀ ਵਿਚਾਰ ਨਹੀਂ ਕਰਦੇ, ਸਾਨੂੰ ਆਪਣੇ ਆਪ ਦੀ ਸੋਝੀ ਨਹੀਂ ਆਉਂਦੀ। ਜਦੋਂ ਅਸੀਂ ਗੁਰੂ ਦੇ ਲੜ ਲੱਗਦੇ ਹਾਂ, ਗੁਰਬਾਣੀ ਪੜ੍ਹਦੇ ਹਾਂ, ਤੁਸੀਂ ਕਦੀ ਧਿਆਨ ਲੱਗ ਕੇ ਦੇਖੋ, ਜਦੋਂ ਗੁਰਬਾਣੀ ਪੜ੍ਹਦੇ ਨਾ, ਉਦੋਂ ਐ ਲੱਗਦਾ ਜਿਵੇਂ ਗੁਰੂ ਜੀ ਚਪੇੜਾ ਮਾਰਦੇ ਹਨ ਕਿ ਕਾਕਾ ਆਹ ਕੰਮ ਜ਼ਿੰਦਗੀ 'ਚ ਕਦੋਂ ਕਰਨਾ ਹੀ? ਤੈਨੂੰ ਪਤਾ ਕਿ ਮੋਲਕ ਜਨਮ ਤੈਨੂੰ ਮਿਲਿਆ, ਇੰਨੀ ਕੀਮਤੀ ਦਾਤ ਅੱਜ ਤੇਰੇ ਕੋਲ ਆ। 84 ਲੱਖ ਜੋਨ ਸਬਾਈ ਮਾਨਸ ਕਹੋ ਪ੍ਰਭ ਦੀ ਵਡਿਆਈ। 84 ਲੱਖ ਜੋਨ ਪਰਮਾਤਮਾ ਨੇ ਪੈਦਾ ਕੀਤੀ, ਪਰ ਪਰਮਾਤਮਾ ਤੱਕ ਪਹੁੰਚਣ ਦੀ ਵਡਿਆਈ ਇਕੱਲੀ ਮਨੁੱਖ ਸਰੀਰ ਨੂੰ ਮਿਲੀ ਹੈ। ਕਿ ਜਦੋਂ ਮਨਾ ਤੈਨੂੰ ਇਹ ਸਰੀਰ ਹਾਸਲ ਹੋ ਜਾਊਗਾ ਨਾ, ਤੇ ਫਿਰ ਤੂੰ ਆਪਣੇ ਆਪ ਦੀ ਪਛਾਣ ਕਰ ਸਕਦਾ, ਫਿਰ ਤੂੰ ਆਪਣੇ ਵਾਪਸ ਘਰ ਜਾ ਸਕਦਾ। ਇਸ ਸਰੀਰ ਤੋਂ ਪਹਿਲਾਂ ਤੂੰ ਕਦੀ ਵਾਪਸ ਘਰ ਨਹੀਂ ਜਾ ਸਕਦਾ। ਐਡੀ ਉੱਚੀ ਦਾਤ ਮਿਲੀ, ਐਡੀ ਸ਼੍ਰੋਮਣੀ ਦਾਤ ਮਿਲੀ ਸਾਨੂੰ, ਪਰ ਅਸੀਂ ਭੁਲੇਖੇ 'ਚ ਬਹਿ ਗਏ। ਤੇ ਚੱਲ ਕੋਈ ਗੱਲ ਨਹੀਂ, ਬਥੇਰਾ ਟਾਈਮ ਅਜੇ ਹੈਗਾ, ਬੁਢਾਪੇ 'ਚ ਵੇਖ ਲਵਾਂਗੇ। ਨਹੀਂ, ਤੇ ਕਬੀਰ ਸਾਹਿਬ ਨੂੰ ਕਹਿਣ ਲੱਗੇ, ਕਹਿੰਦਾ ਗੱਗਾ ਗੁਰ ਕੇ ਬਚਨ ਪਛਾਣਾ, ਦੂਜੀ ਬਾਤ ਨਾ ਧਰੀ ਕਰਨਾ। ਕਬੀਰ ਸਾਹਿਬ ਕਹਿੰਦੇ ਜਦੋਂ ਇਹ ਮਨ ਜਿਹੜਾ ਹੈ ਗੁਰੂ ਚਰਨਾਂ ਦੇ ਵਿੱਚ ਜੁੜਿਆ, ਗੁਰੂ ਦੇ ਬੋਲ ਸੁਣੇ, ਗੁਰੂ ਦਾ ਉਪਦੇਸ਼ ਦੇ ਸਰਵਣ ਕੀਤਾ, ਤੇ ਸਰਵਣ ਕਰਨ ਦੇ ਨਾਲ ਤਬਦੀਲੀ ਆਈ। ਐਸੀ ਤਬਦੀਲੀ ਆਈ, ਦੂਜੀ ਬਾਤ ਨਾ ਧਰੀ ਕਰਨਾ। ਦੂਜੀ ਬਾਤ ਦਾ ਕੀ ਮਤਲਬ ਹੈ? ਕਹਿੰਦੇ ਹੁਣ ਪਰਮਾਤਮਾ ਤੋਂ ਇਲਾਵਾ, ਗੁਰੂ ਦੇ ਸ਼ਬਦ ਤੋਂ ਇਲਾਵਾ ਕਿਸੇ ਵਿੱਚ ਦਿਲਚਸਪੀ ਲੈਂਦਾ ਹੀ ਨਹੀਂ। ਤੁਰਿਆ ਫਿਰਦਾ ਹੈ ਸੰਸਾਰ ਦੇ ਵਿੱਚ, ਪਰ ਕੋਈ ਦਿਲਚਸਪੀ ਨਹੀਂ ਲੈਂਦਾ, ਕਿਸੇ ਦੀ ਗੱਲ ਵੱਲ ਕੰਨ ਨਹੀਂ ਧਰਦਾ। ਆਪਾਂ ਕਈ ਵਾਰੀ ਕਹਿ ਦਿੰਦੇ ਉਹ ਯਾਰ ਉਹਦੇ ਕੰਨ ਤੇ ਜੂ ਨਹੀਂ ਸਰਕਦੀ। ਕਹਿੰਦਾ ਮਤਲਬ ਕੀ ਹੈ? ਕਿ ਅਸੀਂ ਉਹਨੂੰ ਜੋ ਕੁਛ ਕਹਿੰਦੇ ਸਾਡੀ ਗੱਲ ਮੰਨਦਾ ਨਹੀਂ, ਉਹ ਸਾਡੇ ਨਾਲ ਕੰਨ ਨਹੀਂ ਧਰਦਾ, ਇਹਦਾ ਮਤਲਬ ਉਹ ਸਾਡੀ ਗੱਲ ਧਿਆਨ ਨਾਲ ਸੁਣਦਾ ਨਹੀਂ। ਤੇ ਕਬੀਰ ਜੀ ਕਹਿੰਦੇ ਆ, ਜਿਹਨੂੰ ਗੁਰੂ ਦੇ ਸ਼ਬਦ ਦੀ ਸੋਝੀ ਆ ਜਾਂਦੀ ਹੈ, ਜਿਹਨੂੰ ਗੁਰੂ ਦੇ ਬੋਲ ਚੰਗੇ ਲੱਗਣ ਲੱਗ ਪੈਂਦੇ ਨੇ, ਜਿਹਦੇ ਅੰਦਰ ਗੁਰੂ ਦਾ ਸ਼ਬਦ ਟਿਕ ਜਾਂਦਾ, ਕਹਿੰਦਾ ਉਹ ਸੰਸਾਰ 'ਚ ਰਹਿੰਦਾ ਪਰ ਉਹ ਸੰਸਾਰ ਦੀਆਂ ਦੂਜੀਆਂ ਗੱਲਾਂ 'ਚ ਕੰਨ ਨਹੀਂ ਧਰਦਾ, ਮਜ਼ਾ ਨਹੀਂ ਲੈਂਦਾ, ਉਹ ਰੁਚੀ ਨਹੀਂ ਰੱਖਦਾ। ਸੰਸਾਰ ਦੀਆਂ ਗੱਲਾਂ ਸੁਣਦਾ ਜ਼ਰੂਰ, ਸੰਸਾਰ 'ਚ ਵਿਚਰਦਾ ਜ਼ਰੂਰ ਹੈ ਉਹ, ਪਰ ਉਹ ਸੰਸਾਰ ਦੀਆਂ ਗੱਲਾਂ ਚੰਗੀਆਂ ਨਹੀਂ ਲੱਗਦੀਆਂ। ਠੀਕ ਹੈ, ਉਹ ਕੀ ਕਹਿੰਦਾ? ਤੁਸੀਂ ਕਦੀ ਦੇਖੋ ਰੱਬ ਦੇ ਪਿਆਰੇ ਨੂੰ, ਰੱਬ ਦੇ ਪਿਆਰੇ ਨੂੰ ਕਿਤੇ ਕਿਹੋ, ਭਾਈ ਸਾਹਿਬ ਫਰਾਂਸਾਂ ਚੱਲੀਏ, ਗਾਉਣ ਵਾਲੀ ਆਈ ਅੱਜ, ਉਹ ਕੋ ਕੀ ਕਹਿੰਦਾ? ਕਹਿੰਦਾ ਭਾਈ ਤੁਸੀਂ ਚੱਲ ਜਾਓ। ਨਹੀਂ ਤੁਸੀਂ ਚੱਲੋ, ਕਹਿੰਦਾ ਨਹੀਂ ਭਾਈ ਤੁਸੀਂ ਚੱਲ ਜਾਓ। ਤੇ ਤੁਸੀਂ ਵਿਹਲੇ ਘਰ ਹੀ ਹੋ, ਤੁਸੀਂ ਕਿਹੜਾ ਕਿਤੇ ਜਾਣਾ? ਕਹਿੰਦਾ ਨਹੀਂ ਜਾਣਾ ਕਿਤੇ ਨਹੀਂ ਮੈਂ, ਪਰ ਇੱਦਾਂ ਵੀ ਮੇਰਾ ਮਨ ਨਹੀਂ। ਹੁਣ ਗੱਲ ਕੀ ਹੈ? ਮਨ ਨਹੀਂ, ਉਹ ਕਹਿੰਦਾ ਕਿ ਮੈਂ 2 ਘੰਟੇ ਬਰਬਾਦ ਕਰਕੇ ਆਊਂਗਾ ਤੇ 2 ਘੰਟੇ ਜੇ ਮੈਂ ਗੁਰੂ ਦੇ ਚਰਨਾਂ ਨਾਲ ਜੁੜਿਆ ਸਿਮਰਨ ਕਰਦਾ ਰਿਹਾ ਤੇ ਪਤਾ ਨੀ ਮੇਰੇ ਕਿੰਨੇ ਕੁ ਜਨਮਾਂ ਦੀ ਮੈਲ ਲੱਥ ਜਾਣੀ ਤੇ ਉੱਥੇ ਜਾ ਕੇ ਮੈਲ ਉੱਡ ਚੜ ਜਾਣੀ। ਉਹਦੇ ਤਬਦੀਲੀ ਆ ਗਈ ਹੈ, ਉਹ ਦੂਜੇ ਦੀ ਗੱਲ ਸੁਣਦਾ ਪਰ ਕੰਨ ਨੀ ਧਰਦਾ, ਕਹਿੰਦਾ ਪਾਪ ਦਿਲਚਸਪੀ ਨਹੀਂ ਵਿਖਾਉਂਦਾ, ਉਹਦੇ ਅੰਦਰ ਰੁਚੀ ਨਹੀਂ ਵਿਖਾਉਂਦਾ। ਕੌਣ? ਜਿਹੜਾ ਗੁਰੂ ਦੇ ਸ਼ਬਦ ਨਾਲ ਜੁੜ ਜਾਂਦਾ, ਜਿਹੜਾ ਗੁਰੂ ਦੀ ਬਾਣੀ ਨੂੰ ਸਮਝਣ ਲੱਗ ਪੈਂਦਾ, ਜਿਹੜਾ ਗੁਰੂ ਦੀ ਬਾਣੀ ਨੂੰ ਵਿਚਾਰਨ ਲੱਗ ਪੈਂਦਾ। ਜਿੰਨਾ ਚਿਰ ਵਿਚਾਰੋਗੇ ਨੀ ਉਨਾ ਚਿਰ ਗੱਲ ਨਹੀਂ ਬਣਨੀ। ਫਿਰ ਗੁਰੂ ਸਾਹਿਬ ਬਣ ਕੇ ਕਹਿਣ ਲੱਗੇ, ਕਹਿੰਦੇ ਰਹੇ ਬਿਹੰਗਮ ਕਤੇ ਨਾ ਜਾਈ, ਰਹੇ ਬਿਹੰਗਮ। ਬਿਹੰਗਮ ਪਤਾ ਕਿਹਨੂੰ ਕਹਿੰਦੇ? ਪੰਛੀ ਨੂੰ ਕਹਿੰਦੇ। ਉਹ ਪੰਛੀ ਦੀ ਨਿਆਈ ਰਹਿਣ ਲੱਗ ਪੈਂਦਾ। ਪੰਛੀ ਕੀ ਕਰਦਾ? ਪੰਛੀ ਇੱਕ ਰੁੱਖ ਦੇ ਉੱਤੇ ਆ ਕੇ ਬਹਿੰਦਾ, ਪਰ ਉਸ ਰੁੱਖ ਨਾਲ ਮੋਹ ਨਹੀਂ ਪਾਉਂਦਾ। ਉਹਦਾ ਕਾਰਨ ਕੀ? ਉਹਨੂੰ ਪਤਾ ਵੀ ਮੈਂ ਰਾਤ ਗੁਜ਼ਾਰ ਰਹੀ, ਮੈਂ ਚੱਲ ਜਾਂਦਾ, ਕੱਲ੍ਹ ਕਿਤੇ ਹੋਰ ਜਾ ਕੇ ਬਹਿ ਜਾਂਦੇ। ਏਦਾਂ ਹੀ ਗੁਰੂ ਸਾਹਿਬਾਂ ਕਹਿਣ ਲੱਗੇ, ਕਹਿੰਦੇ ਰਹੇ ਬਿਹੰਗਮ ਕਤੇ ਨਾ ਜਾਈ। ਕਹਿੰਦੇ ਉਹਦੀ ਜ਼ਿੰਦਗੀ ਪੰਛੀ ਵਰਗੀ ਹੋ ਜਾਂਦੀ ਹੈ, ਉਹਦੀ ਮਨ ਬਿਰਤੀ ਇੱਕ ਪੰਛੀ ਵਰਗੀ ਹੋ ਜਾਂਦੀ ਹੈ। ਉਹ ਸੰਸਾਰ ਚ ਰਹਿੰਦਾ, ਸਰੀਰ ਚ ਰਹਿੰਦਾ, ਪਰ ਸਰੀਰ ਨਾਲ ਤੇ ਸੰਸਾਰ ਨਾਲ ਮੋਹ ਨਹੀਂ ਪਾਉਂਦਾ। ਕੀ ਕਹਿੰਦਾ ਉਹ? ਕਹਿੰਦਾ ਉਹ ਮਹਿਸੂਸ ਕਰਨ ਲੱਗ ਪੈਂਦਾ ਕਿ ਜਿਵੇਂ ਪੰਛੀ ਇੱਕ ਰੁੱਖ ਤੇ ਬੈਠਾ ਰਾਤ ਗੁਜ਼ਾਰਨ ਆਇਆ, ਕਹਿੰਦਾ ਏਦਾਂ ਹੀ ਅਸੀਂ ਸੰਸਾਰ ਦੇ ਉੱਤੇ ਆਏ ਹਾਂ, ਸਰੀਰ ਅੰਦਰ ਆਏ ਹਾਂ। ਕਹਿੰਦੇ ਇੱਕ ਸਮਾਂ ਗੁਜ਼ਾਰਨ ਆਏ ਹਾਂ, ਪਤਾ ਨਹੀਂ ਕਿਹੜੇ ਵੇਲੇ ਜਾਣਾ ਪੈਣਾ, ਕਿਹੜੇ ਵੇਲੇ ਛੱਡ ਕੇ ਤੁਰਨਾ ਪੈਣਾ। ਠੀਕ ਆ, ਆਪਾਂ ਪੱਕਾ ਮੰਨ ਕੇ ਬਹਿ ਗਏ। ਜਿਹੜੀ ਆਪਾਂ ਪੰਕਤੀ ਪੜ੍ਹੀ ਸੀ, ਕਹਾ ਬਿਸਾਸਾ ਦੇਖ ਬਿਲ ਮਨੱਕੜ ਹੋ ਮੀਰ, ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ, ਕਹਿੰਦੇ ਕਹਾ ਬਿਸਾਸਾ ਦੇਖ, ਕਹਿੰਦੇ ਸਰੀਰ ਦਾ ਕੋਈ ਭਰੋਸਾ ਨਹੀਂ ਹੈ, ਕੋਈ ਇਤਬਾਰ ਨਹੀਂ ਹੈ। ਇਹ ਕਦੋਂ ਤੇਰੇ ਕੋਲ ਖੁਸ ਜਾਣਾ, ਕਦੋਂ ਇਹਨੇ ਪਰਮਾਤਮਾ ਤੇਰੇ ਕੋਲ ਖੋਲਣਾ, ਕਦੋਂ ਇਹਨੇ ਮਿੱਟੀ ਚ ਲੀਨ ਹੋ ਜਾਣਾ, ਤੈਨੂੰ ਛੱਡਣਾ ਪੈਣਾ। ਬਿਲ ਮਨੱਕੜ ਹੋ ਮੀਤ, ਬਿਲਮ ਦਾ ਭਾਵ ਢਿੱਲ ਕਰਨਾ। ਕਹਿੰਦੇ ਮੇਰਿਆ ਮਿੱਤਰਾ, ਇਸ ਸਰੀਰ ਚ ਬੈਠਾ ਢਿੱਲ ਨਾ ਕਰ, ਸਮਾਂ ਬਰਬਾਦ ਨਾ ਕਰ, ਧੰਨ ਗੁਰੂ ਗ੍ਰੰਥ ਦਾ ਪੱਲਾ ਫੜ ਲੈ ਤੇ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਨੂੰ ਫੜ ਕੇ ਵਿਚਾਰ ਕਰਕੇ ਜੋ ਗੁਰਬਾਣੀ ਕਹਿੰਦੀ ਹੈ ਕਰ ਲੈ, ਨਾਮ ਨਾਲ ਜੁੜ ਜਾ, ਸ਼ਬਦ ਨਾਲ ਜੁੜ ਜਾ। ਕਿਤੇ ਇਹ ਨਾ ਹੋਵੇ ਵੀ ਇਹ ਸਮਾਂ ਐਵੇਂ ਲੰਘ ਜਾਵੇ, ਐਵੇਂ ਗੁਜ਼ਰ ਜਾਵੇ। ਠੀਕ ਹੈ, ਤੂੰ ਕੀ ਕਵੇ ਵੀ ਲੈ ਹੁਣ ਤੇ ਬੁਢਾਪਾ ਆ ਗਿਆ। ਇਹੀ ਸੱਜਣ ਵੇਖੋ ਆਪ ਜੀ, ਜੀ ਹੁਣ ਤਾਂ ਬੁੱਢੇ ਹੋ ਗਏ, ਹੁਣ ਅਸੀਂ ਕੀ ਲੈਣਾ ਗੁਰੂ ਦਾ ਪੱਲਾ ਫੜ ਕੇ, ਹੁਣ ਅਸੀਂ ਕੀ ਲੈਣਾ ਅੰਮ੍ਰਿਤ ਛਕ ਕੇ। ਗੁਰੂ ਪਿਆਰਿਓ, ਅਸੀਂ ਤੇ ਗੁਰੂ ਜੀ ਸਮਝਾਉਣ ਡੇ ਕਿ ਜਿਹੜਾ ਵੇਲਾ ਨਾ, ਇਹਨੂੰ ਵੇਲੇ ਨੂੰ ਗਵਾ ਨਾ, ਇਹਨੂੰ ਹੱਥੋਂ ਨਾ ਜਾਣ ਦੇ। ਜਿਹੜਾ ਸਮਾਂ ਤੇਰੇ ਕੋਲ ਹੈ, ਜਦੋਂ ਤੈਨੂੰ ਗੁਰੂ ਚਰਨਾਂ ਦੀ ਸੋਝੀ ਆਉਂਦੀ ਆ ਤੇ ਚੁੱਪ ਕਰਕੇ ਗੁਰੂ ਨਾਲ ਜੁੜ ਜਾ, ਗੁਰੂ ਦੇ ਲੜ ਲੱਗ ਜਾ, ਔਰ ਗੁਰਬਾਣੀ ਨੂੰ ਪਿਆਰ ਨਾਲ ਪੜ, ਗੁਰਬਾਣੀ ਦੀ ਵਿਚਾਰ ਕਰ, ਤੇ ਗੁਰਬਾਣੀ ਦੀ ਵਿਚਾਰ ਕਰਕੇ ਜੋ ਗੁਰਬਾਣੀ ਕਹਿੰਦੀ ਉਹ ਕਰ ਲੈ। ਜਦੋਂ ਕਰੇਗਾ ਹੌਲੀ 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 ਹੌਲੀ, ਜਿਵੇਂ ਦਵਾਈ ਖਾਈਦੀ ਹੈ ਹੌਲੀ 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 ਅਸਰ ਕਰਦੀ ਹੈ, ਅੰਦਰੋਂ ਬਿਮਾਰੀ ਕੱਢ ਦਿੰਦੀ ਹੈ। ਏਦਾਂ ਗੁਰੂ ਦਾ ਸ਼ਬਦ ਜਿਹੜਾ ਇੱਕ ਦਵਾਈ ਹੈ, ਜਿਵੇਂ ਜਿਵੇਂ ਅਸੀਂ ਸਿਮਰਨ ਕਰਦੇ ਹਾਂ ਕਰਦੇ ਕਰਦੇ ਸਾਡੇ ਮਨ ਦੀ ਮੈਲ ਅੰਦਰੋਂ ਫੜ ਦਿੰਦਾ। ਪਰ ਜਦੋਂ ਸਿਮਰਨ ਕਰਾਂਗੇ ਤਾਂ ਹੀ ਨਿਕਲੂਗੀ ਨਾ। ਜੇ ਦਵਾਈ ਖਾਵਾਂਗੇ ਤੇ ਆਰਾਮ ਆਊ, ਨਾਮ ਧਿਆਵਾਂਗੇ ਤੇ ਮਨ ਦੀ ਮੈਲ ਲੱਥੂਗੀ, ਵਰਨਾ ਨਹੀਂ ਲੱਥੂਗੀ। ਫਿਰ ਗੁਰੂ ਸਾਹਿਬ ਬਣ ਕਹਿੰਦੇ, ਕਹਿੰਦੇ ਰਹੇ ਬਿਹੰਗਮ ਕਿਤੇ ਨਾ ਜਾਈ। ਕਹਿੰਦੇ ਫਿਰ ਪੰਛੀ ਦੀ ਨਿਆਈ ਉਹਦਾ ਜੀਵਨ ਬਣ ਜਾਂਦਾ, ਉਹਦੀ ਸੁਰਤ ਪੰਛੀ ਵਰਗੀ ਹੋ ਜਾਂਦੀ, ਹੋਰ ਕਿਤੇ ਜਾਂਦੀ ਨਹੀਂ। ਠੀਕ ਹੈ, ਕਿਤੇ ਨਾ ਜਾਈ, ਕਿਤੇ ਨਹੀਂ ਜਾਂਦੀ। ਠੀਕ ਹੈ, ਫਿਰ ਗੁਰੂ ਸਾਹਿਬ ਸਮਝਾਉਣ ਲੱਗੇ, ਕਹਿੰਦੇ ਅਗਾਹ ਗਹੇ ਗਹਿ ਗਗਨ ਰਹਾਈ। ਅਗਾਹ ਅਗਾਹ ਐਡਾ ਲੱਗ ਗਿਆ ਗਹਿ ਦੇ ਅੱਗੇ, ਗਹਿ ਕਿਹਨੂੰ ਕਹਿੰਦੇ? ਪਕੜਨਾ, ਐਡਾ ਲੱਗ ਗਿਆ। ਕਹਿੰਦੇ ਉਹ ਪਰਮਾਤਮਾ ਜਿਹਨੂੰ ਕੋਈ ਵੀ ਸੰਸਾਰੀ ਪਦਾਰਥ ਪਕੜ ਨਹੀਂ ਸਕਦਾ, ਉਹ ਪਰਮਾਤਮਾ ਜਿਹਨੂੰ ਸੰਸਾਰ ਦਾ ਮੋਹ ਪਕੜ ਨਹੀਂ ਸਕਦਾ। ਕਹਿੰਦੇ ਅਗਾਹ ਗਹੇ ਵਾਹ ਵਾਹ। ਭਗਤ ਕਬੀਰ ਸਾਹਿਬ ਬਣ ਕਹਿੰਦੇ, ਜਿਸ ਪਰਮਾਤਮਾ ਨੂੰ ਕੋਈ ਵੀ ਪਦਾਰਥ ਪਕੜ ਨਹੀਂ ਸਕਦਾ, ਕਹਿੰਦੇ ਅਗਾਹ ਗਹੇ, ਕਹਿੰਦੇ ਮੈਂ ਉਹਨੂੰ ਆਪਣੇ ਹਿਰਦੇ ਚ ਵਸਾ ਲਿਆ, ਮੈਂ ਪਕੜ ਲਿਆ ਉਹਨੂੰ, ਉਹਨੂੰ ਪਕੜ ਲਿਆ ਜਿਹਨੂੰ ਕੋਈ ਨਹੀਂ ਪਕੜ ਸਕਦਾ, ਮੈਂ ਉਹਨੂੰ ਪਕੜ ਲਿਆ। ਕਹਿੰਦਾ ਭਾਵ ਮੈਂ ਉਹਨੂੰ ਆਪਣੇ ਹਿਰਦੇ ਚ ਟਿਕਾ ਲਿਆ, ਆਪਣੇ ਹਿਰਦੇ ਚ ਵਸਾ ਲਿਆ। ਅੱਗੇ ਕਹਿੰਦੇ ਗਹਿ ਗਗਨ ਰਹਾਈ, ਕਹਿੰਦੇ ਮੈਂ ਐਸਾ ਪਕੜਿਆ, ਐਸਾ ਹਿਰਦੇ ਵਿੱਚ ਵਸਾਇਆ, ਗਗਨ ਰਹਾਈ। ਗਗਨ ਰਹਾਈ ਦਾ ਮਤਲਬ ਕੀ ਹੈ? ਗਗਨ ਕਹਿੰਦੇ ਆਕਾਸ਼ ਨੂੰ, ਰਾਈ ਕਹਿੰਦੇ ਰਹਿੰਦਾ। ਕਹਿੰਦੇ ਉਹਨਾਂ ਰੱਬ ਦੇ ਪਿਆਰੇ ਸੁਰਤ ਪਤਾ ਕਿੱਦਾਂ ਦੀ ਹੋ ਜਾਂਦੀ? ਕਹਿੰਦੇ ਕਿੱਦਾਂ ਦੀ ਹੋ ਜਾਂਦੀ? ਜਿਵੇਂ ਇੱਲ ਵੇਖ ਤੁਸੀਂ, ਇੱਲ ਹੱਡੋ ਰੂੜੀ ਦੇ ਵਿੱਚ ਨਾ ਮਰਿਆ ਡੰਗਰ ਖਾਂਦੀ, ਜਦੋਂ ਰੱਜ ਜਾਂਦੀ ਨਾ, ਜਦੋਂ ਰੱਜ ਜਾਂਦੀ ਉਹ ਧਰਤੀ ਤੇ ਨਹੀਂ ਬਹਿੰਦੀ, ਉਹ ਰੱਜ ਕੇ ਕੀ ਕਰਦੀ? ਉਡਾਰੀ ਭਰਦੀ। ਅਕਾਸ਼ ਚੱਲ ਜਾਂਦੀ, ਅਕਾਸ਼ ਜਾ ਕੇ ਪਰ ਮਾਰਨੇ ਛੱਡ ਦਿੰਦੀ ਆ, ਉੱਤੇ ਚੱਕਰ ਕੱਟੀ ਜਾਂਦੀ ਆ। ਰਜੀ ਉਹ ਥੱਲੇ ਆਉਂਦੀ ਨੀ, ਉਹਨੂੰ ਆਉਣ ਦੀ ਲੋੜ ਹੀ ਨੀ। ਕਬੀਰ ਸਾਹਿਬ ਬਣ ਕਹਿੰਦੇ ਜਦੋਂ ਸਾਡੀ ਬਿਰਤੀ, ਜਦੋਂ ਸਾਡੀ ਬਿਰਤੀ ਉਸ ਪਰਮਾਤਮਾ ਨੂੰ ਆਪਣੇ ਹਿਰਦੇ ਚ ਵਸਾ ਲੈਂਦੀ ਹੈ ਤੇ ਉਹਦੀ ਪਕੜ ਦੇ ਨਾਲ ਕੀ ਕਰਦੀ ਹੈ, ਗਗਨ ਗਗਨ ਆਕਾਸ਼ ਆਕਾਸ਼ ਮੀ ਦਸਵੰ ਦੁਆਰ ਰਾਹੀ ਮਿਜ ਰਹਿੰਦੀ ਹੈ। ਕਹਿੰਦੇ ਫਿਰ ਉਹਨਾਂ ਦੀ ਬਿਰਤੀ ਜਿਹੜੀ ਆ 24 ਘੰਟੇ ਦਸਵੰ ਦੁਆਰ ਵਿੱਚ ਹੀ ਰਹਿੰਦੀ ਹੈ। ਉਹਨਾਂ ਦੀ ਬਿਰਤੀ ਹਮੇਸ਼ਾ ਉੱਚੀ ਰਹਿੰਦੀ ਹੈ, ਕਿਹਨਾਂ ਦੀ, ਜਿਹੜੇ ਉਸ ਪਰਮਾਤਮਾ ਨੂੰ ਪਕੜ ਲੈਂਦੇ ਨੇ, ਜਿਹੜੇ ਉਸ ਪਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਵਸਾ ਲੈਂਦੇ ਨੇ। ਪਰਮਾਤਮਾ ਹਿਰਦੇ ਚ ਵਸਾਉਂਦਾ ਮਤਲਬ ਕੀ, ਪਰਮਾਤਮਾ ਦਾ ਨਾਮ। ਕਹਿੰਦੇ ਪਰਮਾਤਮਾ ਦਾ ਨਾਮ ਜਿਹੜੇ ਹਿਰਦੇ ਚ ਵਸਾ ਲੈਂਦੇ ਨੇ, ਕਹਿੰਦੇ ਉਹਨਾਂ ਦੀ ਆਤਮਿਕ ਬਿਰਤੀ ਏਦਾਂ ਦੀ ਬਣ ਜਾਂਦੀ ਹੈ। ਕੈਸੀ ਬਿਰਤੀ ਬਣ ਜਾਂਦੀ ਹੈ ਕਿ ਉਹ ਹਮੇਸ਼ਾ ਆਕਾਸ਼ ਚ ਉਡਾਰੀਆਂ ਮਾਰਦੇ ਨੇ, ਕਹਿੰਦਾ ਪਾਉ ਦਸਵੰ ਦੁਆਰ ਵਿੱਚ ਹੀ ਰਹਿੰਦੇ ਨੇ, ਉਹ ਥੱਲੇ ਨਹੀਂ ਆਉਂਦੇ। ਹਰ ਇੱਕ ਚੀਜ਼ ਨੂੰ ਗੁਰੂ ਸਾਹਿਬ ਨੇ ਬੜੇ ਪਿਆਰ ਨਾਲ ਸਮਝਾਇਆ, ਪਰ ਗੁਰੂ ਪਿਆਰਿਓ ਅਸੀਂ ਵਿਚਾਰ ਨਹੀਂ ਕੀਤੇ। ਆਪ ਜੀ ਕਦੀ ਜ਼ਿੰਦਗੀ 'ਚ ਵਿਚਾਰ ਕਰਕੇ ਦੇਖਣਾ ਕਿੰਨੀ ਮਾਨਤਾ ਗੁਰੂ ਸਾਹਿਬਾਂ ਦੀ। ਗੁਰੂ ਸਾਹਿਬਾਂ ਨੂੰ ਸਮਝਾਉਣ ਲੱਗੇ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਜੀ 834 ਅਗਦ ਸਮਝਾਉਂਦੇ, ਕਹਿੰਦੇ ਭਾਰ ਅਠਹਿਰਾ ਮੈਂ ਚੰਦਨ ਉੱਤਮ, ਚੰਦਨ ਨਿਕਟ ਸਭ ਚੰਦਨ ਹੋਈ ਹੈ। ਭਾਰ ਅਠਾਰਾਂ ਸਾਰੀ ਬਨਸਪਤੀ, ਸਾਰੀ ਬਨਸਪਤੀ ਦੇ ਅੰਦਰ ਮੈਂ ਚੰਦਨ ਉੱਤਮ, ਕਹਿੰਦੇ ਜਿਹੜਾ ਚੰਦਨ ਦਾ ਰੁੱਖ ਹੈ ਨਾ ਇਹਨੂੰ ਉੱਤਮ ਮੰਨਿਆ, ਵੀ ਇਹਦੇ ਵਰਗਾ ਹੋਰ ਕੋਈ ਨੀ, ਜਿੰਨੀ ਖੁਸ਼ਬੂ ਇਹਦੇ ਚੋਂ ਆਉਂਦੀ ਨਾ ਕਿਸੇ ਚੋਂ ਨਹੀਂ ਆਉਂਦੀ। ਫਿਰ ਗੁਰੂ ਸਾਹਿਬ ਨੂੰ ਕੀ ਕਹਿਣ ਲੱਗੇ, ਚੰਦਨ ਨਿਕਟ ਸਭ ਚੰਦਨ ਹੋਈ ਹੈ। ਕਹਿੰਦਾ ਚੰਦਨ ਦੇ ਲਾਗੇ ਵਸਦੇ ਜਿੰਨੇ ਰੁੱਖ ਨੇ ਵੀ ਚੰਦਨ ਹੀ ਹੋ ਜਾਂਦੇ ਆ। ਇਸ਼ਾਰਾ ਕਰਦੇ, ਕੈਸਾ ਇਸ਼ਾਰਾ ਕਰਦੇ, ਆਪ ਜੀ ਸਮਝਣਾ ਜਰਾ। ਕਬੀਰ ਸਾਹਿਬਨ 1365 ਅੰਗ ਦੇ ਉੱਤੇ ਲਿਖਦੇ, ਕਹਿੰਦੇ ਕਬੀਰ ਪਾਰਸ ਚੰਦਨ ਨੇ ਤਿੰਨ ਹੈ ਇੱਕ ਸੁਗੰਧ, ਤੇ ਮਿਲਤੇ ਉੱਤਮ ਬਹੇ ਲੋ ਕਾਠ ਨਿਰਗੰਧ। ਕਬੀਰ ਸਾਹਿਬਨ ਸਮਝਾਉਣ ਲੱਗੇ, ਕਹਿੰਦੇ ਕਬੀਰ ਚੰਦਨ ਪਾਰਸ, ਹੁਣ ਪਾਰਸ ਚੰਦਨ ਦਾ ਕੀ ਮਤਲਬ ਹੈ, ਪਾਰਸ ਇੱਕ ਪੱਥਰ ਆ, ਪਾਰਸਿਕ ਪੱਥਰ ਆ, ਜਿਹਨੂੰ ਕੋਈ ਲੋਹਾ ਛੁਆ ਜਾਵੇ ਤੇ ਤਬਦੀਲ ਹੋ ਜਾਂਦਾ, ਸੋਨਾ ਬਣ ਜਾਂਦਾ, ਤੇ ਚੰਦਨ ਦਾ ਰੁੱਖ ਆ। ਕਬੀਰ ਪਾਰਸ ਚੰਦਨ ਤਿੰਨ ਹੈ ਇੱਕ ਸੁਗੰਧ, ਸੁਗੰਧ ਕਿਹਨੂੰ ਕਹਿੰਦੇ, ਗੁਣ। ਕਹਿੰਦੇ ਪਾਰਸ ਪੱਥਰ ਅੰਦਰ ਤੇ ਚੰਦਨ ਦੇ ਰੱਖ ਉਹਨਾਂ ਦੇ ਇੱਕ ਗੁਣ ਆ, ਕੀ ਗੁਣ ਆ, ਕਹਿੰਦੇ ਜਿਹੜਾ ਇਹਨਾਂ ਦੇ ਲਾਗੇ ਆ ਜਾਂਦਾ ਨਾ ਉਹ ਚ ਤਬਦੀਲੀ ਆ ਜਾਂਦੀ, ਉਹਨੂੰ ਆਪਣਾ ਰੂਪ ਦੇ ਦਿੰਦੇ, ਇਹ ਗੁਣ ਇਹਨਾਂ ਦੇ ਅੰਦਰ। ਗੁਰੂ ਸਾਹਿਬ ਨੇ ਇਸ਼ਾਰਾ ਕਰਦੇ, ਕਹਿੰਦੇ ਜਿਵੇਂ ਤੇ ਮਿਲਤੇ ਉੱਤਮ ਬਹੇ ਲੋ ਕਾਟ ਨਿਰਗੰਧ, ਕਹਿੰਦੇ ਜਿਵੇਂ ਉਹਨਾਂ ਨੂੰ ਮਿਲ ਕੇ ਉੱਤਮ ਹੋ ਜਾਂਦੇ ਨੇ, ਉਹ ਵੀ ਗੁਣਵਾਨ ਹੋ ਜਾਂਦੇ ਨੇ। ਲੋ ਕਾਠ, ਲੋਹ ਕੀ, ਲੋਹਾ, ਕਾਠ ਕੀ, ਲੱਕੜ। ਕਹਿੰਦੇ ਲੋਹਾ ਪਾਰਸ ਨਾਲ ਛੁਆ ਜਾਵੇ ਤੇ ਸੋਨਾ ਬਣ ਜਾਂਦਾ, ਤੇ ਚੰਦਨ ਦੇ ਰੁੱਖ ਨਾਲ ਕੋਈ ਰੁੱਖ ਦੂਜਾ ਛੁਆ ਜਾਵੇ ਤਾਂ ਚੁੱਕ ਛਬੂ ਚੰਦਨ ਦੀ ਆਉਣ ਲੱਗ ਪੈਂਦੀ, ਚੰਦਨ ਬਣ ਜਾਂਦਾ। ਕਬੀਰ ਜੀ ਸਮਝਾਉਣਾ ਚਾਹੁੰਦੇ ਆ, ਕਹਿੰਦੇ ਜਿਵੇਂ ਪਾਰਸ ਤੇ ਚੰਦਨ ਦੇ ਅੰਦਰ ਇੱਕ ਗੁਣ ਆ, ਕਹਿੰਦੇ ਏਦਾਂ ਹੀ ਗੁਰੂ ਦੇ ਅੰਦਰ ਵੀ ਇੱਕ ਗੁਣ ਆ, ਗੁਰੂ ਦੇ ਸ਼ਬਦ ਅੰਦਰ ਵੀ ਇੱਕ ਗੁਣ ਆ। ਇਸ਼ਾਰਾ ਤੇ ਉਹਨਾਂ ਨੇ ਆ ਦਿੱਤਾ ਨਾ, ਇਹ ਤੇ ਉਦਾਹਰਣਾਂ ਨੇ, ਅਸਲੀ ਗੱਲ ਤਾਂ ਗੁਰੂ ਦੀ ਹੈ। ਕਹਿਣ ਲੱਗੇ ਗੁਰੂ ਦੇ ਅੰਦਰ ਵੀ ਗੁਣ ਆ, ਕਹਿੰਦੇ ਕੀ ਗੁਣ ਆ, ਕਹਿੰਦੇ ਤੇਰਾ ਮਨ ਲੋਹੇ ਵਰਗਾ, ਤੇਰਾ ਮਨ ਲੱਕੜ ਵਰਗਾ। ਕਹਿੰਦੇ ਜਿਵੇਂ ਲੋਹਾ ਪਾਰਸ ਨੂੰ ਸੁਹਾਉਂਦਾ ਤੇ ਸੋਨਾ ਬਣ ਜਾਂਦਾ, ਕਹਿੰਦੇ ਜਿੱਦਾਂ ਤੇਰਾ ਮਨ ਰੂਪੀ ਲੋਹਾ ਗੁਰੂ ਦੇ ਸ਼ਬਦ ਰੂਪੀ ਪਾਰਸ ਨਾਲ ਛੁਆ ਜਾਏਗਾ, ਕਹਿੰਦੇ ਫਿਰ ਧਿਆਨ ਨਹੀਂ ਤੇਰਾ ਮਨ ਲੋਹੇ ਤੋਂ ਸੋਨਾ ਬਣ ਜਾਏਗਾ, ਇਹਦਾ ਮਤਲਬ ਤੇਰਾ ਮਨ ਮਨਮੁਖ ਤੋਂ ਗੁਰਮੁਖ ਬਣ ਜਾਏਗਾ। ਕਦੋਂ, ਜਦੋਂ ਛੁਆਵੇਗਾ, ਜਿੰਨਾ ਚਿਰ ਸੂਹੇ ਨਾ ਨਾ ਉਨਾ ਚਿਰ ਨਹੀਂ ਗੱਲ, ਉਨਾ ਚਿਰ ਨਹੀਂ ਗੱਲ ਬਣ, ਠੀਕ ਹੈ। ਲੋਹਾ ਕੰਚਨ ਹਿਰਨ ਹੋਏ ਕੈਸੇ ਜੋ ਪਾਰਸੇ ਨਾ ਪਰਸੇ, ਲੋਹਾ ਕੰਚਨ ਹਿਰਨ ਹੋਏ ਕੈਸੇ। ਕਹਿੰਦੇ ਕੋਈ ਲੋਹਾ ਹੈ ਸੋਨਾ ਨਹੀਂ ਬਣ ਸਕਦਾ। ਅੱਗੇ ਹਿਰਨ ਵਿੱਚ ਅੱਖਰ ਵਰ ਦਿੱਤਾ, ਹਿਰਨ ਦੀਆਂ ਅੱਖਾਂ ਬੜੀਆਂ ਸੋਹਣੀਆਂ ਹੁੰਦੀਆਂ, ਆਕਰਸ਼ਿਤ ਹੁੰਦੀਆਂ। ਗੁਰੂ ਸਾਹਿਬ ਬਣ ਕਹਿਣ ਲੱਗੇ, ਕਹਿੰਦੇ ਜਿਵੇਂ ਲੋਹੇ ਤੋਂ ਸੋਨਾ ਬਣ ਜਾਏ ਤੇ ਆਕਰਸ਼ਿਤ ਹੋ ਜਾਂਦਾ ਹਿਰਨ ਦੀਆਂ ਅੱਖਾਂ ਵਰਗਾ, ਹਰ ਕੋਈ ਚੁੱਕਣਾ ਚਾਹੁੰਦਾ, ਹਰ ਕੋਈ ਲੈਣਾ ਚਾਹੁੰਦਾ। ਤੇ ਗੁਰੂ ਸਾਹਿਬ ਸਮਝਦੇ ਲੋਹਾ ਕੰਚਨ ਹਿਰਨ ਹੋਏ ਕੈਸੇ, ਕਹਿੰਦੇ ਜਿਹੜਾ ਲੋਹਾ ਹੈ ਉਹ ਸੋਨਾ ਬਣ ਕੇ ਹਿਰਨ ਦੀਆਂ ਅੱਖਾਂ ਵਰਗਾ ਆਕਰਸ਼ਿਤ ਕਿਵੇਂ ਹੋ ਸਕਦਾ, ਜੋ ਪਾਰਸੇ ਨਾ ਪਰਸੇ। ਜਿੰਨਾ ਚਿਰ ਪਾਰਸ ਪੱਥਰ ਨਾਲ ਸ਼ੁਆ ਨਹੀਂ ਜਾਊਗਾ ਉਹਨਾਂ ਚਿਰ ਤਬਦੀਲੀ ਨਹੀਂ ਆਉਣੀ, ਜਿੰਨਾ ਚਿਰ ਸਾਡੀ ਸੁਰਤ ਗੁਰੂ ਦੇ ਸ਼ਬਦ ਨਾਲ ਜੁੜਨੀ ਨਾ ਜਾਊਗੀ ਉਹਨਾਂ ਚਿਰ ਸਾਡੇ ਚ ਤਬਦੀਲੀ ਨਹੀਂ ਆਉਣੀ। ਸਾਡੀ ਸੁਰਤ ਸ਼ਬਦ ਨਾਲ ਜੁੜਦੀ ਨਹੀਂ, ਸਾਡੀ ਆਤਮਿਕ ਬਿਰਤੀ ਤੇ ਗੁਰੂ ਚਰਨਾਂ ਨਾਲ ਜੁੜਦੀ ਨਹੀਂ। ਆਪਾਂ ਕਰਨ ਪਾਠ ਰਹੇ ਹੁੰਦੇ, ਪੜ੍ਹਨ ਬਾਣੀ ਰਹੇ ਹੁੰਦੇ, ਤੇ ਮਨ ਬਿਰਤੀ ਜੁੜੀ ਕਿੱਥੇ ਹੁੰਦੀ, ਸੰਸਾਰ ਨਾਲ। ਝੂਠੇ ਪਦਾਰਥਾਂ ਨਾਲ, ਆ ਵੀ ਬਣ ਜਾਵੇ, ਆ ਵੀ ਬਣ ਜਾਵੇ, ਆ ਵੀ ਮਿਲ ਜਾਵੇ, ਆ ਵੀ ਮਿਲ ਜਾਵੇ, ਸਾਡੀ ਆਤਮਿਕ ਬਿਰਤੀ ਉੱਥੇ ਟਿਕ ਹੁੰਦੀ। ਜਿੰਨਾ ਚਿਰ ਤੁਹਾਡੀ ਆਤਮਿਕ ਬਿਰਤੀ ਸੰਸਾਰ ਨਾਲ ਜੁੜੀ ਹੈ, ਗੁਰੂ ਪਿਆਰਿਓ ਤੁਸੀਂ ਕਦੀ ਵੇਖਿਆ ਹੋਣਾ ਪਾਰਸ ਪੱਥਰ ਤੇ ਲੋਹਾ ਇਕੱਠੇ ਪਏ ਹੋਣ, ਪਾਰਸ ਪੱਥਰ ਤੇ ਲੋਹਾ ਇਕੱਠੇ ਪੈਣ ਪਰ ਆਪਸ ਵਿੱਚ ਸਵਾਉਣ ਨਾ ਲੋਹਾ ਤਬਦੀਲ ਨਹੀਂ ਹੁੰਦਾ। ਜਿੰਨਾ ਚਿਰ ਸਾਡੀ ਸੁਰਤੀ ਵੀ ਗੁਰੂ ਦੇ ਸ਼ਬਦ ਨਾਲ ਛੂਵੇਗੀ ਨਹੀਂ, ਟੱਚ ਨਹੀਂ ਕਰੇਗੀ, ਕਹਿੰਦਾ ਆਪਾਂ ਸੁੱਤ ਸ਼ਬਦ ਦਾ ਮਿਲਾਪ ਨਹੀਂ ਨਾ ਹੋਏਗਾ, ਉਹਨਾਂ 'ਚ ਸਾਡੇ 'ਚ ਕੋਈ ਤਬਦੀਲੀ ਨਹੀਂ ਹੁੰਦੀ। ਜਿੰਨਾ ਮਰਜ਼ੀ ਜ਼ੋਰ ਲਾ ਲਈਏ ਅਸੀਂ, ਠੀਕ ਹੈ, ਜਿੱਥੇ ਮਰਜ਼ੀ ਭੱਜ ਲਈਏ, ਨਹੀਂ ਗੁਰੂ ਸਾਹਿਬਾਂ ਨੇ ਕਿਹਾ ਪੜ੍ਹੀਏ ਜੇਤੇ ਬਰਸ ਬਰਸ, ਪੜ੍ਹੀਏ ਜੇਤੇ ਮਾਸ, ਪੜ੍ਹੀਏ ਜੇਤੀ ਅਰਜਾ, ਪੜ੍ਹੀਏ ਜੇਤੇ ਸਾਸ, ਨਾਨਕ ਲੇਖੇ ਇੱਕ ਗੱਲ ਹੋਰ ਹੋਵੇ ਝੱਖਣਾ ਚਾਖ। ਕਹਿੰਦੇ ਬਈ ਪੁਰਾਣੀ ਤੂੰ ਧਾਰਮਿਕ ਗ੍ਰੰਥ ਕੋਈ ਵੀ ਸਾਨੂੰ ਸਾਲ ਪੜ੍ਹ ਲਾ, ਮਹੀਨੋ ਮਹੀਨੇ ਪੜ੍ਹ ਲੈ, ਸਾਰੀ ਜ਼ਿੰਦਗੀ ਪੜ੍ਹ ਲੈ, ਸਾਰੇ ਸਵਾਸ ਪੜ੍ਹ ਲੈ, ਪਰ ਨਾਨਕ ਲੇਖੇ ਇੱਕ ਗੱਲ ਹੈ। ਕਹਿੰਦਾ ਪਰਮਾਤਮਾ ਦੇ ਦਰ ਤੇ ਇੱਕ ਗੱਲ ਕਬੂਲ ਹੋਣੀ ਹੈ। ਇੱਕ ਗੱਲ ਦਾ ਮਤਲਬ ਕੀ ਹੈ? ਇੱਕ ਸ਼ਬਦ, ਇੱਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਬਹੁੜ ਜਨਮ ਨਾਵਾਂ, ਕਦੇ ਇੱਕ ਸ਼ਬਦ ਕਬੂਲ ਹੁੰਦਾ। ਹੋਰ ਹੋਮੇ ਝੱਖਣਾ ਚਾਖ, ਜੇ ਤੇਰੀ ਸੁੱਤ ਸ਼ਬਦ ਨਾਲ ਨਹੀਂ ਜੁੜਦੀ, ਨਾਮ ਸਿਮਰਨ ਨਹੀਂ ਕਰਦੀ, ਬਾਕੀ ਜੋ ਕੁਛ ਕਰਦਾ ਫਿਰਦਾ ਵਿਅਰਥ ਹੀ ਹੈ, ਵਿਅਰਥ ਹੀ। ਕਿਉਂਕਿ ਜਿੰਨਾ ਚਿਰ ਸਾਡੀ ਆਤਮਿਕ ਵਿਰਤੀ ਗੁਰਬਾਣੀ ਪੜ੍ਹ ਕੇ ਗੁਰਬਾਣੀ ਤੇ ਅਮਲ ਹੀ ਨਹੀਂ ਕਰਦੀ, ਗੁਰੂ ਦੇ ਅੱਖ ਹੀ ਨਹੀਂ ਲੱਗਦੀ, ਗੁਰੂ ਗ੍ਰੰਥ ਦਾ ਕਹਿਣਾ ਹੀ ਨਹੀਂ ਮੰਨਦੀ, ਬਈ ਗੁਰੂ ਨੂੰ ਪਿਆਰੀ ਸਾਹ ਸਿੰਘ ਜ਼ਿੰਦਗੀ ਤਬਦੀਲ ਕਿਵੇਂ ਹੋਏਗੀ? ਤਾਂ ਉਹਨਾਂ ਨੇ ਸਮਝਾਇਆ, ਕਹਿੰਦੇ ਵੀ ਧਿਆਨ ਦੇ, ਜਿਵੇਂ ਕਬੀਰ ਪਾਰਸ ਚੰਦ ਨੇ ਤਿੰਨ ਹੈ ਇੱਕ ਸੁਗੰਧ, ਕਹਿੰਦੇ ਨੇ ਇੱਕ ਗੁਣ ਹੈ, ਕਹਿੰਦੇ ਇਸੇ ਤਰ੍ਹਾਂ ਹੀ ਸ਼ਬਦ ਅੰਦਰ ਗੁਣਿਆ, ਗੁਰਬਾਣੀ ਅੰਦਰ ਗੁਣਿਆ, ਗੁਰੂ ਅੰਦਰ ਗੁਣਿਆ। ਪਰ ਧਿਆਨ ਦੇਣਾ ਕਿ ਤੇਰੇ 'ਚ ਗੁਣ ਉਦੋਂ ਪੈਦਾ ਹੋਊਗਾ ਜਦੋਂ ਤੇਰੀ ਸੁਰਤ ਗੁਰੂ ਦੇ ਚੰਨ ਨਾਲ ਜੁੜੇਗੀ, ਜਦੋਂ ਤੇਰਾ ਧਿਆਨ ਗੁਰੂ ਦੇ ਚੰਨ ਨਾਲ ਜੁੜੇਗਾ। ਤੇ ਜੇ ਜੁੜਿਆ ਨਹੀਂ, ਲੋਹਾ ਕੰਚਨ ਹਿਰਨ ਹੋਏ ਕੈਸੇ ਜੋ ਪਾਰਸੇ ਨਾ ਪਰਸੇ, ਨਾ ਜਿੰਨਾ ਚਿਰ ਪਾਰਸ ਨਾਲ ਛੁਆਵੇਂਗਾ ਨਹੀਂ ਤਬਦੀਲੀ ਨਹੀਂ ਆਵੇਗੀ, ਜਿੰਨਾ ਚਿਰ ਤੇਰਾ ਧਿਆਨ ਗੁਰੂ ਚੰਨਾਂ ਦੇ ਨਾਲ ਜੁੜਦਾ ਨਹੀਂ ਹੈ ਉਹਨਾਂ 'ਚ ਤਬਦੀਲੀ ਨਹੀਂ ਆਈ, ਤੇ ਜਿੰਨਾ ਚਿਰ ਤਬਦੀਲੀ ਨਹੀਂ ਹੈ। ਹੁਣ ਹਿਸਾਬ ਲਓ, ਪਾਰਸ ਪਾਰਸ ਆ, ਲੋਹਾ ਲੋਹਾ, ਮਨਮੁਖ ਮਨਮੁਖ ਆ, ਗੁਰਮੁਖ ਗੁਰਮੁਖ, ਬੈਠੇ ਇਕੱਠੇ ਨੇ ਪਰ ਮਨਮੁਖ ਗੁਰਮੁਖ ਨਹੀਂ ਬਣ ਰਿਹਾ। ਤੂੰ ਨਹੀਂ ਬਣ ਰਿਹਾ, ਤੂੰ ਕਿਸ ਮੌਦਾ ਨਹੀਂ ਪਿਆ, ਉਹਦੀ ਸੋਚ ਗੁਰੂ ਚੰਨਾਂ ਦੇ ਨਾਲ ਜੁੜਦੀ ਨਹੀਂ ਪਈ। ਗੁਰੂ ਨੂੰ ਮਿਲਣਾ ਕੀ ਹੈ? ਇਹ ਨਹੀਂ ਵੀ ਆਪਾਂ ਅੰਮ੍ਰਿਤ ਛਕ ਲਿਆ ਤੇ ਆਪਾਂ ਗੁਰੂ ਨੂੰ ਮਿਲ ਪਏ। ਗੁਰੂ ਨੂੰ ਮਿਲਣਾ ਕੀ ਹੈ? 441 ਕਿਤੇ ਪੜ੍ਹੇ, ਗੁਰੂ ਰਾਮਦਾਸ ਮਹਾਰਾਜ ਦੱਸਦੇ, ਕਹਿੰਦੇ ਸਤਿਗੁਰ ਮਿਲੇ ਆ ਧਾਵਤ ਥੰਮੇ ਨਿੱਜ ਘਰ ਵਸਿਆ ਆਏ, ਸਤਿਗੁਰ ਮਿਲੇ ਆ। ਦੇਖੋ ਕਿੱਡੀ ਵਧੀਆ ਪਹਿਚਾਣ ਦੱਸੀ ਆ ਗੁਰੂ ਨਾਲ ਮਿਲਾਪ ਦੀ, ਪਹਿਚਾਣ ਕੀ ਹੈ? ਕਹਿੰਦੇ ਸਤਿਗੁਰ ਮਿਲੇ ਆ। ਜਿੱਦਣ ਤੂੰ ਸਤਿਗੁਰ ਨੂੰ ਮਿਲੇਗਾ, ਤੇਰੀ ਮਨ ਬਿਰਤੀ, ਤੇਰੀ ਸੋਚ ਗੁਰੂ ਨਾਲ ਮਿਲੇਗੀ, ਤੇ ਕੀ ਹੋਏਗਾ? ਧਾਵਤ ਥੰਮੇ। ਧਾਵਤ ਕਿਹਨੂੰ ਕਹਿੰਦੇ? ਮਨ ਦੀ ਭਟਕਣਾ। ਥੰਮਿਆ ਕਿਹਨੂੰ ਕਹਿੰਦੇ? ਰੁਕ ਜਾਣਾ। ਕਹਿੰਦਾ ਜਿੱਦਣ ਤੇਰੀ ਮਨ ਦੀ ਭਟਕਣਾ ਰੁਕ ਜਾਵੇ, ਗੁਰੂ ਦੇ ਸ਼ਬਦ ਨਾਲ ਗੁਰਬਾਣੀ ਪੜ੍ਹਦਿਆਂ ਪੜ੍ਹਦਿਆਂ ਮਨ ਦੇ ਅੰਦਰ ਭਟਕਣਾ ਰੁਕ ਜਾਵੇ, ਮਨ ਦੇ ਵਿਚਾਰ ਰੁਕ ਜਾਣ, ਮਨ ਦੇ ਫੁਰਨੇ ਰੁਕ ਜਾਣ, ਸਮਝ ਲੈ ਤੇਰਾ ਗੁਰੂ ਨਾਲ ਮਿਲਾਪ ਹੋ ਗਿਆ। ਤੇਰੀ ਸੋਚ ਤੇ ਗੁਰੂ ਦੀ ਸੋਚ ਇੱਕ ਹੋ ਗਈ। ਪਰ ਜਿੰਨਾ ਚਿਰ ਤੂੰ ਪੜ੍ਹੇ ਗੁਰਬਾਣੀ ਤੇ ਮਨ ਦੀਆਂ ਭਟਕਣਾ ਰੁਕਣੀ ਨਾ, ਮਨ ਦੇ ਫੁਰਨੇ ਰੁਕਣੀ ਨਾ, ਮਨ ਦੇ ਫੁਰਨੇ ਆਪਣੇ ਫੁਰੀ ਤੁਰੀ ਜਾਂਦੇ ਆ, ਆਹ ਨਹੀਂ ਹੋਇਆ, ਉਹ ਨਹੀਂ ਹੋਇਆ, ਇੱਦਾਂ ਨਹੀਂ, ਉੱਦਾਂ ਨਹੀਂ, ਜੇ ਅੰਦਰ ਫੁਰਨੇ ਫੁਰੀ ਜਾਂਦੇ ਆ, ਤੂੰ ਪਾਠ ਕਰੀ ਜਾਂਦਾ, ਬਾਣੀ ਪੜ੍ਹੀ ਜਾਂਦਾ, ਤੇ ਗੁਰੂ ਪਿਆਰਿਆ ਕਦੀ ਜ਼ਿੰਦਗੀ 'ਤੇ ਵਿਚਾਰ ਕਰਕੇ ਦੇਖ, ਕੈਸੀ ਵਿਚਾਰ ਕਰਕੇ ਦੇਖ। ਸਤਿਗੁਰ ਮਿਲਿਆ ਧਾਵਤ ਥੰਮਿਆ, ਇਹ ਪਛਾਣਿਆ ਕਿ ਜਿੱਦਣ ਸਾਡੀ ਮਨ ਬਿਰਤੀ ਸਤਿਗੁਰ ਨਾਲ ਮਿਲਾਪ ਕਰਦੀ ਹੈ, ਸਾਡੇ ਫੁਰਨੇ ਰੁਕ ਜਾਂਦੇ ਆ, ਸਾਡੇ ਆਪਣੇ ਵਿਚਾਰ ਜਿਹੜੇ ਨੇ ਰੁਕ ਜਾਂਦੇ ਆ, ਆਪਣੇ ਫੁਰਨੇ ਰੁਕ ਜਾਂਦੇ ਆ, ਮਨ ਵਿੱਚ ਕੋਈ ਫੁਰਨਾ ਨਹੀਂ ਫੁਰਦਾ, ਮਨ ਵਿੱਚ ਕੋਈ ਵਿਚਾਰ ਨਹੀਂ ਉੱਠਦਾ, ਗੁਰਬਾਣੀ ਪੜ੍ਹਦਿਆਂ ਪੜ੍ਹਦਿਆਂ ਜਿੱਦਣ ਸਾਡੀ ਮਤ ਗੁਰੂ ਨਾਲ ਜੁੜ ਜਾਂਦੀ ਹੈ, ਜਿੱਦਣ ਸਾਡੀ ਮਤ ਗੁਰੂ ਦੀ ਮਤ ਵਰਗੀ ਹੋ ਜਾਂਦੀ ਹੈ। ਤੇ ਜਿਹੜਾ ਬੰਦਾ ਗੁਰਬਾਣੀ ਪੜ੍ਹੇ ਪਰ ਗੁਰੂ ਦੀ ਮਤ ਨਾ ਲਵੇ, ਗੁਰਬਾਣੀ ਪੜ੍ਹੇ ਪਰ ਗੁਰੂ ਦੀ ਮਤ ਨਾ ਲਵੇ, 10-25 ਅੰਕ ਦੇ ਉੱਤੇ ਪੜ੍ਹ ਲਓ। ਗੁਰੂ ਨਾਨਕ ਪਾਤਸ਼ਾਹ ਲਿਖਦੇ, ਕਹਿੰਦੇ ਗੁਰਮਤ ਛੋੜੇ ਉਜੜ ਜਾਂਦੇ, ਕਹਿੰਦਾ ਜਿਹੜਾ ਬੰਦਾ ਗੁਰੂ ਦੀ ਮਤ ਛੱਡ ਕੇ ਬੈਠਾ ਉਜੜੂਗਾ, ਦੂਜਾ ਜਨਮਾਂ 'ਚ ਜਾਊਗਾ। ਪਾਤਸ਼ਾਹ ਕੀ ਗੱਲ ਹੋ ਗਈ? ਕਹਿੰਦੇ ਮਨਮੁਖ ਰਾਮ ਨਾ ਜਪੇ ਬਾਈ, ਜਿਹੜਾ ਗੁਰੂ ਦੀ ਮਤ ਨਹੀਂ ਲੈਂਦਾ ਕਹਿੰਦੇ ਉਹ ਮਨਮੁਖ, ਰਾਮ ਨਾ ਜਪੇ ਬਾਈ, ਕਹਿੰਦਾ ਉਹ ਪਰਮਾਤਮਾ ਦਾ ਨਾਮ ਸਿਮਰਨ ਨਹੀਂ ਕਰਦਾ, ਉਹਦੀ ਜ਼ਿੰਦਗੀ ਆਵਾਗੋਣੀ ਲੰਘ ਜਾਂਦੀ, ਆਵਾਗੋਣ ਲੰਘ ਜਾਂਦੀ। ਹੁਣ ਤੁਸੀਂ ਹਿਸਾਬ ਲਓ, ਵੀ ਕੋਈ ਪ੍ਰਾਣੀ ਕਵੇ ਕਿ ਮੈਂ ਤੇ ਇੰਨੇ ਚਿਰ ਦਾ ਗੁਰੂ ਦੇ ਲੜ ਲੱਗਾ, ਇੰਨੇ ਚਿਰ ਤੋਂ ਮੈਂ ਗੁਰੂ ਘਰ ਜਾਂਦਾ, ਪਰ ਜੇ ਗੁਰਬਾਣੀ ਦਾ ਅਸਰ ਹੀ ਕੋਈ ਨਹੀਂ, ਜੇ ਗੁਰਬਾਣੀ ਦੀ ਸੁਝ ਹੀ ਨਹੀਂ ਆਈ, ਜੇ ਗੁਰਬਾਣੀ ਦੀ ਵਿਚਾਰ ਚੱਲੀ ਨਹੀਂ ਪਰ ਮਨ ਅੰਦਰੋਂ ਫੁਰਨੇ ਬੰਦ ਨਹੀਂ ਹੋਏ, ਇਹਦਾ ਮਤਲਬ ਸਾਡਾ ਗੁਰੂ ਨਾਲ ਮਿਲਾਪ ਨਹੀਂ ਹੋਇਆ, ਨਹੀਂ ਹੋਇਆ ਅਜੇ ਮਿਲਾਪ ਬਾਕੀ। ਠੀਕ ਹੋ, ਗੁਰੂ ਦਾ ਰਾਹ ਕੋਈ ਹੋਰ ਹੈ, ਮੇਰਾ ਰਾਹ ਕੋਈ ਹੋਰ ਹੈ। ਤੇ ਗੁਰੂ ਸਾਹਿਬ ਨੇ ਕਹਿੰਦੇ ਸਤਿਗੁਰ ਮਿਲਿਆ ਧਾਵਤ ਥੰਮਿਆ ਨਿੱਜ ਘਰ ਵਸਿਆ ਆਏ। ਕਹਿੰਦਾ ਜਿਹਦੇ ਮਨ ਦੀ ਭਟਕਣਾ ਰੁਕ ਜਾਂਦੀ ਆ, ਮਨ ਦੇ ਫੁਰਨੇ ਰੁਕ ਜਾਂਦੇ ਆ, ਮਨ ਦੇ ਵਿਚਾਰ ਰੁਕ ਜਾਂਦੇ ਆ, ਉਹ ਗੁਰੂ ਦੇ ਨਾਲ ਮਿਲ ਜਾਂਦਾ। ਜਦੋਂ ਗੁਰੂ ਦੇ ਨਾਲ ਮਿਲ ਜਾਂਦਾ ਫਿਰ ਗੁਰੂ ਉਹਨੂੰ ਆਪਣੇ ਨਾਲ ਲੈ ਕੇ ਤੁਰਦੇ ਆ, ਫਿਰ ਉਹ ਨਾਮ ਸਿਮਰਨ ਕਰਦਾ, ਫਿਰ ਸੁੱਤ ਸ਼ਬਦ ਦਾ ਮਿਲਾਪ ਕਰਦਾ। ਸੁੱਤ ਸ਼ਬਦ ਦਾ ਮਿਲਾਪ ਕਰਕੇ ਗੁਰੂ ਦੇ ਨਾਲ ਤੁਰ ਕੇ ਨਿੱਜ ਘਰ, ਨਿੱਜ ਘਰ ਕੀ ਅਸਲੀ ਟਿਕਾਣਾ ਦੱਸਣ ਦੁਆਰ, ਨਿੱਜ ਘਰ ਵਸਿਆ ਆਏ। ਕਹਿੰਦਾ ਫਿਰ ਅਸਲੀ ਟਿਕਾਣੇ ਤੇ ਕਹਿੰਦਾ ਪਾਪ ਦਸਵੰਦ ਦੁਆਰ ਵਿੱਚ ਆ ਕੇ ਟਿਕ ਜਾਂਦਾ। ਕੌਣ? ਜਿਹੜਾ ਗੁਰੂ ਦੇ ਮਾਰਗ ਤੇ ਚੱਲਦਾ ਤੇ ਗੁਰੂ ਦੇ ਮਾਰਗ ਤੇ ਚੱਲ ਕੇ ਉਹਦੇ ਮਨ ਦੀ ਭਟਕਣਾ ਰੁਕ ਜਾਂਦੀ ਹੈ, ਫੁਰਨੇ ਖਤਮ ਹੋ ਜਾਂਦੇ, ਸੁੰਨ ਹੋ ਜਾਂਦੇ। ਉਹਦੇ ਫੁਰਨੇ ਨਹੀਂ ਕੋਈ ਫੁਰਦੇ, ਸੰਤ ਫੁਰਨੇ ਫੁਰਦੇ। ਫੁਰਨੇ ਬੰਦ ਕਰਨੇ, ਬੰਦ ਕਿਵੇਂ ਹੋਣੇ ਆ? ਕਿ ਜਦੋਂ ਗੁਰਬਾਣੀ ਪੜ੍ਹਨ ਲੱਗਦੇ ਹੋ, ਜਦੋਂ ਗੁਰੂ ਘਰ ਜਾਂਦੇ ਹੋ, ਸਭ ਤੋਂ ਪਹਿਲਾਂ ਮਨ ਬਿਰਤੀ ਬਣਾਓ, ਸਾਧੂ ਕੋ ਮਿਲਣੇ ਜਾਈਏ, ਸਾਥ ਨਾ ਲੀਜੇ ਹੋਏ। ਕਹਿੰਦਾ ਸਤਿਗੁਰ ਨੂੰ ਮਿਲਣ ਚੱਲੇ ਹੋ, ਨਾਲ ਨਾ ਲੈ ਕੇ ਜਾਇਓ ਕਿਸੇ ਨੂੰ, ਸੰਗਤ ਨੂੰ ਨਹੀਂ, ਟਰੱਕ ਭਰ ਕੇ ਲਾਇਓ, ਬੱਸਾਂ ਭਰ ਕੇ ਲਾਇਓ। ਜੇ ਇਕੱਲੇ ਨਿਕਲੋ ਤੁਹਾਨੂੰ ਕਿਸੇ ਨੇ ਕਹਿਣਾ ਭਾਈ ਸਾਨੂੰ ਵੀ ਨਾਲ ਲੈ ਜਾਓ, ਚੱਲ ਪਿਓ, ਆਓ ਚੱਲੀਏ। ਕਈ ਸੱਜਣ ਕਹਿੰਦੇ ਵੇਖੇ, ਸਾਨੂੰ ਇੱਕ ਸੱਜਣ ਨੇ ਕਹਿ ਦਿੱਤਾ, ਕਹਿੰਦਾ ਜੀ ਏਦਾਂ ਆ ਕਿ ਮੇਰੇ ਪਿੰਡ ਦੇ ਬੰਦੇ ਮੈਨੂੰ ਦਸ ਜਾਣੇ ਕਹਿੰਦੇ ਵੀ ਤੁਹਾਡੇ ਕੋਲ ਟਰੱਕ ਹੈਗਾ, ਚੱਲਿਓ ਸਾਨੂੰ ਵੀ ਲੈ ਜਾਓ। ਕਹਿੰਦਾ ਮੈਂ ਕਿਹਾ ਨਹੀਂ, ਤੁਹਾਨੂੰ ਨਹੀਂ ਖੜਨਾ। ਕਹਿੰਦੇ ਕੀ ਗੱਲ ਹੋ ਗਈ? ਕਹਿੰਦੇ ਨਹੀਂ ਯਾਰ, ਮੈਂ ਸੁਣਿਆ ਸੀ ਕਿ ਸਾਧੂ ਕੋਈ ਮਿਲਣੇ ਜਾਈਏ, ਸਾਥ ਨਾਲ ਲੀਜੇ ਕੋਈ। ਕਹਿੰਦਾ ਸਤਿਗੁਰ ਨੂੰ ਮਿਲਣ ਜਾਣਾ, ਨਾਲ ਨਹੀਂ ਖੜਨਾ ਕਿਸੇ ਨੂੰ, ਕਿਤੇ ਇਹਨਾਂ ਦਾ ਭਾਰ ਮੇਰੇ ਤੇ ਚੜ ਜੂ। ਉਹਨੂੰ ਸਮਝਾਇਆ, ਮੈਂ ਭਾਈ ਸਾਧੂ ਕੋਈ ਮਿਲਣੇ ਜਾਈਏ, ਸਾਥ ਨਾਲ ਲੀਜੇ ਕੋਈ ਸਰੀਰ ਦੀ ਗੱਲ ਨਹੀਂ ਹੈ, ਸਖਤ ਜਿੰਨੀ ਮਰਜ਼ੀ ਲੈ ਕੇ ਆ, ਸਾਥ ਨਾਲ ਲੀਜੇ ਕੋਈ। ਮਨ ਨੂੰ ਕਿਹਾ ਕਿ ਮਨਾ ਜਦੋਂ ਗੁਰੂ ਨੂੰ ਮਿਲਣ ਜਾਣਾ, ਗੁਰਬਾਣੀ ਪੜ੍ਹਨ ਲੱਗਦਾ, ਭਾਵੇਂ ਘਰ ਬੈਠਿਆ ਪੜ੍ਹ, ਜਦੋਂ ਗੁਰਬਾਣੀ ਪੜ੍ਹਨ ਲੱਗਦਾ ਉਦੋਂ ਨਾਲ ਨਹੀਂ ਖੜਨਾ ਕਿਸੇ ਨੂੰ। ਕਹਿੰਦਾ ਆਪਾਂ ਮਨ ਵਿੱਚ ਵਿਚਾਰ ਪੈਦਾ ਨਹੀਂ ਕਰਨੇ, ਮਨ ਵਿੱਚ ਆਪਣੀ ਸੋਚ ਪੈਦਾ ਨਹੀਂ ਕਰਨੀ, ਮਨ ਮਤ ਪੈਦਾ ਨਹੀਂ ਕਰਨੀ। ਠੀਕ ਆ, ਆਪਣੇ ਮਨ ਦੇ ਨਾਲ ਵਿਚਾਰ ਲੈ ਕੇ ਨਹੀਂ ਜਾਣਾ ਗੁਰੂ ਦੇ ਕੋਲ। ਠੀਕ ਆ, ਆਪਣੇ ਮਨ ਦੇ ਫੁਰਨੇ ਛੱਡਦੇ ਬਾਹਰ ਹੀ ਸਾਧੂ ਕੋ ਮਿਲਣੇ ਜਾਈਏ, ਸਾਥ ਨਾਲ ਲੀਜੀਏ ਕੋਈ, ਪਾਛੇ ਪਾਉ ਨਾ ਦੀਜੀਏ ਆਗੇ ਹੋਏ ਸੋਏ। ਸਾਡੇ ਪੈਰ ਪਿੱਛੇ ਕਦੋਂ ਪੈਂਦੇ ਆ? ਕਿਹੜੇ ਪੈਰ? ਅਸੀਂ ਕਈ ਵਾਰੀ ਕਹਿ ਦਿੰਦੇ ਸੱਜਣ, ਉਹ ਬੜੇ ਮੱਥੇ ਟੇਕ ਕੇ ਯਾਰ, ਬੜੇ ਪਾਠ ਕੀਤੇ, ਕੁਛ ਨਹੀਂ ਲੱਭਾ। ਕਾਰਨ ਕੀ ਹੈ? ਕਿਉਂਕਿ ਮੈਂ ਮਨ ਦੇ ਨਾਲ ਆਪਣੇ ਵਿਚਾਰ ਲੈ ਕੇ ਤੁਰ ਪਿਆ, ਮੈਂ ਆਪਣੇ ਮਨ ਦੇ ਨਾਲ ਕਈ ਜਣੇ ਇਕੱਠੇ ਕਰਕੇ ਤੁਰ ਪਿਆ, ਉਹ ਵਿਕਾਰ ਸੀਗੇ, ਉਹਨਾਂ ਨੇ ਇਕੱਠਿਆਂ ਹੋ ਕੇ ਮੈਨੂੰ ਗੁਰੂ ਨਾਲ ਜੁੜਨ ਦਿੱਤਾ ਹੀ ਨਹੀਂ, ਉਹਨਾਂ ਵਿਕਾਰਾਂ ਨੇ ਮੈਨੂੰ ਗੁਰੂ ਦੇ ਬੋਲਾਂ ਦੀ ਸੋਝੀ ਆਉਣ ਦਿੱਤੀ ਨਹੀਂ। ਗੁਰੂ ਜੀ ਕੁਛ ਕਹਿੰਦੇ ਰਹੇ, ਮੈਂ ਕੁਛ ਕਹਿੰਦਾ ਰਿਹਾ, ਹੋਇਆ ਕੀ? ਉਹੀ ਗੱਲ, ਜਿਨ ਮਨ ਹੋਰ ਮੁੱਖ ਹੋਰ। ਕਹਿੰਦੇ ਮਨ ਮੇਰਾ ਕੁਝ ਹੋਰ ਕਰਦਾ ਸੀ, ਮੁੱਖ ਮੇਰਾ ਕੁਝ ਹੋਰ ਕਰਦਾ ਸੀ, ਮੁੱਖ ਮੈਂ ਬਾਣੀ ਪੜ੍ਹਦਾ ਸੀ, ਮਨ ਭਾਈ ਸਾਹਿਬ ਸੰਸਾਰ ਦੀਆਂ ਗੱਲਾਂ ਕਰਦੇ ਸੀ। ਜਿਹਨੂੰ ਮੈਂ ਬਾਣੀ ਸੁਣਾਉਣੀ ਸੀ ਉਹ ਸੁਣਦਾ ਹੀ ਕੋਈ ਨਹੀਂ ਸੀ, ਉਹ ਤਾਂ ਉੱਥੇ ਸੀਗਾ ਹੀ ਨਹੀਂ, ਉਹਨੇ ਸੁਣੀ ਕੋਈ ਨਹੀਂ। ਮਨ ਨੇ ਸੁਣਨਾ ਸਭ ਕੁਛ, ਮਨ ਨੇ ਕਰਨਾ ਸਭ ਕੁਛ, ਤੇ ਮਨ ਭਾਈ ਸਾਹਿਬ ਸੀਗੇ ਨਹੀਂ ਉੱਥੇ, ਮਨ ਭੱਜ ਗਿਆ, ਮਨ ਉਡਾਰੀ ਮਾਰ ਗਿਆ। ਤੇ ਗੁਰੂ ਸਾਹਿਬ ਬਣ ਕਹਿੰਦੇ, ਕਹਿੰਦੇ ਫਿਰ ਪੈਰ ਪਿੱਛੇ ਪੈ ਗਿਆ, ਹੌਲੀ ਹੌਲੀ ਖਿੱਚ ਪਿੱਛੇ ਪੈਣ ਲੱਗ ਪਈ। ਨਹੀਂ ਯਾਰ ਮੈਂ ਪਾਠ ਨਹੀਂ ਕਰਨਾ, ਨਹੀਂ ਯਾਰ ਮੈਂ ਗੁਰਦੁਆਰੇ ਨਹੀਂ ਜਾਣਾ, ਨਹੀਂ ਯਾਰ ਮੈਂ ਉੱਥੇ ਨਹੀਂ ਜਾਣਾ। ਮਨ ਦੀ ਖਿੱਚ ਪਿੱਛੇ ਪੈਣ ਲੱਗੀ, ਕਿਹੜੀ ਕੋਲੋਂ ਪਿੱਛੇ ਪੈਣ ਲੱਗ ਪਈ? ਕਿਉਂਕਿ ਸੰਸਾਰ ਦੀਆਂ ਮੰਗਾਂ ਸੀਗੀਆਂ, ਸੰਸਾਰ ਦੀ ਝੂਠੀ ਖਿੱਚ ਸੀਗੀ, ਇਹਨੇ ਪਿੱਛੇ ਕਰ ਲਿਆ। ਅੱਗੇ ਹੋਏ ਸੋ ਹੋਏ। ਕਹਿੰਦੇ ਜਦੋਂ ਗੁਰੂ ਕੋਲ ਚਲੇ ਗਏ, ਗੁਰਬਾਣੀ ਪੜ੍ਹਨ ਲੱਗ ਪਏ, ਗੁਰਦੁਆਰੇ ਜਾਣ ਲੱਗ ਪਏ, ਕਹਿੰਦਾ ਫਿਰ ਮਨ ਬਿਰਤੀ ਏਦਾਂ ਦੀ ਬਣਾਉਣੀ ਆ ਵੀ ਪਰਮਾਤਮਾ ਤੂੰ ਜੋ ਕਰਨਾ ਹੈ ਕਰ। ਸੁਰਗ ਵਾਸ ਨਾ ਬਾਸੀਏ ਡਰੀਏ ਨਨਰਕ ਨਿਵਾਸ, ਹੋਣਾ ਹੈ ਸੋ ਹੋਈ ਹੈ ਮਨੇ ਨਾ ਕੀਜਾ ਆਸ। ਕਹਿੰਦੇ ਸਵਰਗਾਂ ਦੀ ਖੁਸ਼ਬੂ ਨਹੀਂ ਲੈਣੀ, ਨਰਕਾਂ ਦੇ ਨਿਵਾਸ ਤੋਂ ਨਹੀਂ ਡਰਨਾ, ਜੋ ਹੁੰਦਾ ਹੋਣ ਦੇ ਮਨ ਝੂਠੀ ਆਸ ਨਹੀਂ ਕਰਨੀ। ਪਰਮਾਤਮਾ ਜੋ ਕਰੂਗਾ ਕੀ ਕਰੂਗਾ? ਤੁਮ ਕਰੋ ਭਲਾ ਤੁਮ ਭਲੋ ਨਾ ਜਾਏ। ਪਰਮਾਤਮਾ ਸਭ ਦਾ ਭਲਾ ਕਰਦਾ, ਪਰਮਾਤਮਾ ਕਦੀ ਕਿਸੇ ਦਾ ਬੁਰਾ ਨਹੀਂ ਕਰਦਾ, ਸਭ ਦਾ ਭਲਾ ਕਰਦਾ ਹੈ। ਸਿਰਫ ਸਾਡੀ ਸੋਚ ਹੈ, ਕਿਉਂ ਸਾਡੀ ਸੋਚ ਛੋਟੀ ਹੈ, ਕਿਉਂਕਿ ਅਸੀਂ ਮਨ ਦੇ ਚੱਕਰ 'ਚ ਫਸੇ ਹਾਂ, ਮਨ ਨਾਲ ਜੁੜੇ ਹਾਂ, ਗੁਰੂ ਨਾਲ ਨਹੀਂ ਜੁੜਦੇ। ਤਾਂ ਸਾਨੂੰ ਮਨਮੁੱਖ ਕਹਿੰਦੇ, ਸਾਡਾ ਧਿਆਨ ਮਨ ਵਾਲੇ ਪਾਸੇ, ਆਪਣੇ ਵਿਚਾਰਾਂ ਵਾਲੇ ਪਾਸੇ ਆ, ਗੁਰੂ ਦੇ ਵਿਚਾਰਾਂ ਵਾਲੇ ਪਾਸੇ ਲੱਗੋਗੇ। ਤੇ ਗੁਰੂ ਸਾਹਿਬ ਬਣ ਕਹਿੰਦੇ, ਕਹਿੰਦੇ ਫਿਰ ਦੇਖੀ ਆਨੰਦ ਆਉਂਦਾ, ਦੇਖੀ ਕਿਤੇ ਤੂੰ ਤੈਨੂੰ ਕਿੰਨਾ ਕੁਛ ਮਿਲਦਾ। ਤਾਂ ਗੁਰੂ ਸਾਹਿਬ ਬਣ ਕਹਿਣ ਲੱਗੇ, ਕਹਿੰਦੇ ਏਦਾਂ ਇਸ ਸੰਸਾਰ 'ਤੇ ਕਿਸੇ ਨੇ ਰਹਿਣਾ, ਗਿਆਨੀ ਧਿਆਨੀ ਚਤੁਰ ਪੇਖ ਰਹਿਣ ਨਹੀਂ ਹੇਠਾਏ। ਗਿਆਨੀ ਗਿਆਨਵਾਨ ਧਿਆਨੀ ਜਿਹੜਾ ਧਿਆਨ ਲਾਉਂਦੇ ਆ, ਚਤੁਰ ਸਿਆਣੇ ਵੇਖ ਵੇਖ ਕਹਿੰਦੇ ਇਹਨਾਂ ਨੂੰ ਰਹਿਣ ਨਹੀਂ ਇਹ ਠਾਏ, ਕਹਿੰਦਾ ਕੋਈ ਇਸ ਜਗ੍ਹਾ ਤੇ ਰਹਿਣ ਵਾਲਾ ਨਹੀਂ, ਸਭ ਨੇ ਚਲੇ ਜਾਣਾ ਤੇ ਤੂੰ ਕਿਹੜੇ ਚੱਕਰ ਚ ਪਿਆ ਵੀ ਤੇ ਜੋ ਕੁਛ ਕਰਦਾ ਇੱਥੇ ਰਹਿਣ ਲਈ ਕਰਦਾ ਹੈ, ਗੁਰੂ ਦੇ ਚਰਨਾਂ ਨਾਲ ਜੋੜ ਕੇ ਕਰ ਤਿਆਰੀ ਕਹਿੰਦੀ ਅੱਗੇ ਕਿਵੇਂ ਜਾਣਾ, ਆਪਣੇ ਮਨ ਨੂੰ ਧੋਣਾ ਕਿਵੇਂ, ਆਪਣੇ ਜਨਮਾਂ ਜਨਮਾਂ ਦੀ ਚੜੀ ਮੈਲ ਨੂੰ ਲਾਉਣਾ ਕਿਵੇਂ, ਆਪਣੇ ਆਪ ਦੀ ਪਹਿਚਾਣ ਕਿਵੇਂ ਕਰਨੀ ਹੈ, ਮੈਂ ਕੌਣ ਹਾਂ, ਮੈਂ ਕਿੱਥੋਂ ਆਇਆ। ਤਾਂ ਗੁਰੂ ਸਾਹਿਬਾਨ ਕਹਿਣ ਲੱਗੇ ਕਹਿੰਦੇ ਭਾਈ ਐਸੀ ਜਦੋਂ ਆਪ ਜੀ ਵਿਚਾਰ ਕਰੋਗੇ, ਛਾੜ ਛਾੜ ਸਗਲੀ ਗਈ ਮੂੜ ਤਾਂ ਲਪਟਾਏ। ਕਹਿੰਦੇ ਮੂਰਖ ਮਨਾ, ਆ ਜਿਹੜੇ ਪਦਾਰਥ ਮਗਰ ਭੱਜਾ ਫਿਰਦਾ, ਆ ਜਿੰਨੇ ਗਿਆਨੀ ਧਿਆਨੀ ਸੀਗੇ ਸਿਆਣੇ ਸੀ ਸਾਰੇ ਛੱਡ ਕੇ ਚਲੇ ਗਏ, ਕੋਈ ਲਾਲ ਲੈ ਗਿਆ ਸਾਰੇ ਛੱਡ ਕੇ ਗਏ ਇੱਥੇ ਤੁਰੇ ਫਿਰਦੇ। ਕਹਿੰਦਾ ਹਾਂਜੀ, ਕਹਿੰਦਾ ਮੂੜ ਤਾਂ ਲਪਟਾਏ, ਕਹਿੰਦਾ ਮਨ ਮੂਰਖਾ ਤੂੰ ਵੀ ਉੱਥੇ ਲਿਪਟੇ ਹਨ, ਉੱਥੇ ਖਿੱਚ ਪਈ ਤੈਨੂੰ। ਕਹਿੰਦੇ ਏਦਾਂ ਕਰ, ਗੁਰੂ ਚਰਨਾਂ ਦੇ ਨਾਲ ਇਸ ਢੰਗ ਨਾਲ ਜੁੜ, ਜਦੋਂ ਗੁਰਬਾਣੀ ਪੜ੍ਹਨ ਲੱਗਦਾ ਮਨ ਵਿੱਚ ਇੱਕ ਵਿਚਾਰ ਪੈਦਾ ਕਰ। ਕੈਸਾ ਵਿਚਾਰ ਪੈਦਾ ਕਰ? ਕਿ ਮੇਰਾ ਇੱਥੇ ਕੋਈ ਨਹੀਂ ਹੈ, ਮੇਰਾ ਇੱਥੇ ਕੋਈ ਨਹੀਂ ਹੈ, ਤੇ ਮੈਂ ਗੁਰੂ ਚਰਨਾਂ ਨਾਲ ਜੁੜ ਕੇ ਆਪਣੇ ਸੰਬੰਧੀਆਂ ਦੀ ਖੋਜ ਕਰਨੀ ਹੈ, ਆਪਣੇ ਸੰਬੰਧੀਆਂ ਨੂੰ ਮਿਲਣਾ ਹੈ। ਸਾਡਾ ਸੰਬੰਧੀ ਕੌਣ ਹੈ? ਸਾਡੇ ਮਾਂ ਬਾਪ ਕੌਣ ਹੈ? ਪਰਮਾਤਮਾ। ਸਾਡਾ ਉਹੀ ਮਾਂ ਬਾਪ ਆ, ਉਹੀ ਸਾਡਾ ਸਕਾ ਸੰਬੰਧੀ ਹੈ, ਸਾਡਾ ਉਹਦੇ ਨਾਲ ਨਾਤਾ, ਸੰਸਾਰ ਤੇ ਕਿਸੇ ਨਾਲ ਨਾਤਾ ਹੀ ਨਹੀਂ ਸਾਡਾ। ਪਰ ਸਾਡੀ ਮਨ ਬਿਰਤੀ ਨਹੀਂ ਬਣੀ, ਕਾਕੀ ਮਾਈ ਕਾਕੋ ਬਾਪ ਨਾਮ ਤਰੀਕ ਝੂਠੇ ਸਭ ਸਾਗ। ਕਹਿੰਦੇ ਕਾਹਦੀ ਮਾਂ ਕਾਹਦਾ ਬਾਪ, ਇਹ ਤੇ ਨਾਮ ਮਾਤਰ ਝੂਠੇ ਸਾਗ ਨੇ। ਝੂਠ ਦਾ ਭਾਵ ਕੀ ਆ? ਇਸ ਰਿਸ਼ਤੇ ਟੁੱਟ ਜਾਣੇ, ਇਹ ਰਿਸ਼ਤੇ ਖਤਮ ਹੋ ਜਾਣੇ, ਪਰ ਇੱਕ ਪਰਮਾਤਮਾ ਹੀ ਹੈ ਜਿਹਦਾ ਰਿਸ਼ਤਾ ਕਦੀ ਖਤਮ ਨਹੀਂ ਹੋਣਾ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਹੇ ਅਕਾਲ ਪੁਰਖ ਪਰਮਾਤਮਾ ਤੂੰ ਹੀ ਮੇਰਾ ਪਿਓ ਆ, ਤੂੰ ਹੀ ਮੇਰਾ ਮਾਂ ਆ, ਤੂੰ ਹੀ ਮੇਰਾ ਸਕਾ ਸੰਬੰਧੀ ਹੈ, ਤੂੰ ਹੀ ਮੇਰਾ ਭੈਣ ਭਰਾ ਆ। ਦੇਖੋ ਉਹਦਾ ਨਾਤਾ ਕਦੀ ਟੁੱਟਦਾ ਨਹੀਂ, ਉਹਦਾ ਨਾਤਾ ਕਦੀ ਖਤਮ ਨਹੀਂ ਹੁੰਦਾ। ਬਾਕੀ ਰਿਸ਼ਤੇ ਖਤਮ ਹੋ ਜਾਂਦੇ ਆ, ਹੁਣ ਧਿਆਨ ਦਿਓ, ਰਿਸ਼ਤੇਦਾਰ ਇਕੱਠੇ ਹੋਏ ਸੀ, ਰਿਸ਼ਤੇਦਾਰ ਇਕੱਠੇ ਹੋਏ ਸੀ, ਇੱਕ ਦੂਜੇ ਨੂੰ ਪੁੱਛੀ ਦਾ, ਇੱਕ ਦੂਜੇ ਨੂੰ ਵਾਕਿਤ ਕਰਾਈ ਦੀ, ਬੁਰਾ ਕਾਕਾ ਇੱਧਰ ਆ, ਇਹ ਤੇਰੇ ਮਾਸੀ ਜੀ ਨੇ, ਇਹ ਤੇਰੇ ਚਾਚਾ ਜੀ ਨੇ, ਇਹ ਤੇਰੇ ਭੂਆ ਜੀ ਨੇ, ਇਹ ਤੇਰੇ ਫੁੱਫੜ ਜੀ ਨੇ, ਇਹ ਤੇਰੇ ਮਾਮਾ ਜੀ ਨੇ। ਪੁੱਛਿਆ ਵੀ ਇਹ ਕੀ ਕਰਨ ਰਹੇ ਹੋ? ਮੰਮੀ ਮੈਨੂੰ ਖੇਡਣ ਦਿਓ। ਕਹਿੰਦੇ ਪੁੱਤਰ ਆਪਾਂ ਇਕੱਠੇ ਹੋਏ ਹਾਂ ਕਿਸੇ ਸ਼ਗਨ ਦੇ ਉੱਤੇ, ਤੇ ਜਾਣਕਾਰੀ ਬੜੀ ਜ਼ਰੂਰੀ ਹੈ। ਕੱਠ ਦਾ ਮਤਲਬ ਕੀ ਹੈ? ਬੱਚੇ ਨੂੰ ਸਮਝਾਉਂਦੇ, ਕੱਠ ਦਾ ਮਤਲਬ ਜਾਣਕਾਰੀ, ਜਾਣਕਾਰੀ ਹੋਣੀ ਚਾਹੀਦੀ ਹੈ ਕਿ ਤੇਰਾ ਰਿਸ਼ਤਾ ਕਿਹਦੇ ਨਾਲ ਹੈ। ਉਹ ਗੁਰੂ ਪਿਆਰੋ, ਏਦਾਂ ਹੀ ਸਤ ਸੰਗਤ ਦਾ ਮੁੱਲ ਕੀ ਆ ਕਿ ਗੁਰੂ ਗ੍ਰੰਥ ਸਾਹਿਬ ਚਰਨਾਂ 'ਚ ਬੈਠ ਕੇ ਸਾਨੂੰ ਜਾਣਕਾਰੀ ਹੋਈ, ਸਾਡਾ ਨਾਤਾ ਕਿਹਦੇ ਨਾਲ ਹੈ? ਪਰਮਾਤਮਾ ਨਾਲ ਹੈ। ਸਾਡਾ ਕੀ ਲੱਗਦਾ ਉਹ, ਅਸੀਂ ਲੈਣ ਕੀ ਆਏ ਹਾਂ ਇਸ ਜਨਮ ਦੇ ਅੰਦਰ? ਠੀਕ, ਹੁਣ ਕੱਠ ਦੇ ਵਿੱਚ ਬੱਚੇ ਨੂੰ ਜਾਣਕਾਰੀ ਦਿੱਤੀ ਨਹੀਂ ਵੀ ਇਹ ਕੌਣ ਆ, ਤੇ ਫਾਇਦਾ ਕੀ? ਤੇ ਗੁਰੂ ਦੀ ਸੰਗਤ ਵਿੱਚ ਬਹਿ ਕੇ ਜਾਣਕਾਰੀ ਆਈ ਨਹੀਂ ਕਿ ਅਸੀਂ ਕੌਣ ਆ, ਸਾਡਾ ਪਰਮਾਤਮਾ ਨਾਲ ਨਾਤਾ ਕੀ? ਆਨੰਦ ਕਿੱਥੋਂ ਆਊਗਾ? ਆਨੰਦ ਉੱਦਣ ਆਊਗਾ ਜਿੱਦਣ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਇਸ ਢੰਗ ਨਾਲ ਬੈਠੋਗੇ ਕਿ ਜਦੋਂ ਗੁਰਬਾਣੀ ਪੜ੍ਹਨ ਲੱਗੇ ਸਿਰਫ ਮਨ ਬਿਰਤੀ ਇੱਥੇ ਹੋਵੇ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰੋ, ਗੁਰਮਤ ਬਖਸ਼ ਦਿਓ, ਆਪਣੀ ਮਤ ਬਖਸ਼ ਦਿਓ। ਤਾਂ ਆਪਾਂ ਮੱਥਾ ਟੇਕਦੇ ਆਉਂਦੇ ਆਉਂਦੇ ਹਾਂ, ਆਪਾਂ ਮੱਥਾ ਟੇਕਦੇ ਗੁਰੂ ਗ੍ਰੰਥ ਸਾਹਿਬ ਜੀ ਨੂੰ, ਕਦਰੀ ਮੱਥਾ ਟੇਕਦੇ ਹਾਂ ਕਿ ਆਪਣੀ ਮਤ ਗੁਰੂ ਗ੍ਰੰਥ ਸਾਹਿਬ ਚਰਨਾਂ 'ਚ ਰੱਖ ਦਿਓ ਪਹਿਲਾਂ, ਤਾਂ ਮੱਥਾ ਟੇਕੀਦਾ ਵੀ ਲਓ ਗੁਰੂ ਜੀ ਆਪ ਜੀ ਨੇ ਮੱਥਾ ਟੇਕਿਆ, ਮੈਂ ਆਪਣੀ ਮਤ ਆਪਦੇ ਚਰਨਾਂ 'ਚ ਰੱਖ ਦਿੱਤੀ ਆ, ਹੁਣ ਕਿਰਪਾ ਕਰੋ ਆਪਣੀ ਮਤ ਮੈਨੂੰ ਦੇ ਦਿਓ। ਪਰ ਆਪਾਂ ਤਾਂ 10 ਰੁਪਈਏ ਦੇਣ ਲੱਗਿਆ ਵੀ ਨਾ, 10 ਰੁਪਈਏ ਹੱਥ 'ਚ ਫੜੇ ਹੁੰਦੇ, ਉਹ 10 ਰੁਪਈਆਂ ਦਾ ਜਿੰਨਾ ਚਿਰ ਅਸੀਂ ਸੋਚਦੇ ਮੁੱਲ ਪੈ ਨਹੀਂ ਨਾ ਗਿਆ, ਆਹ ਵੀ ਕਰ ਦਿਓ, ਆਹ ਵੀ ਕਰ ਦਿਓ, ਆਹ ਵੀ ਕਰ ਦਿਓ, ਉਸ ਤੋਂ ਬਾਅਦ 'ਚ ਆਪਾਂ 10 ਰੁਪਈਏ ਛੱਡਦੇ ਹਾਂ। ਮੱਥਾ ਜ਼ਰੂਰ ਟੇਕਿਆ ਪਰ ਸਦਕੇ ਜਾਵਾਂ, ਗੁੱਸਾ ਨਾ ਕਰਿਓ, ਆਪਣੀ ਮਤ ਨਹੀਂ ਜੇ ਟੇਕੀ, ਆਪਣੀ ਮਤ ਕੋਲ ਹੀ ਹੈ, ਤੇ ਗੁਰਮਤ ਕਿੱਥੋਂ ਆਜੂਗੀ ਅੰਦਰ? ਤੇ ਗੁਰਮਤ ਤਾਂ ਆਊਗੀ, ਭਾਂਡਾ ਖਾਲੀ ਹੋਊ, ਠੀਕ ਹੈ, ਵਸਤੂ ਅੰਦਰ ਵਸਤ ਸਮਾਵੇ ਦੂਜੀ ਹੋਵੇ ਪਾਸ। ਕਹਿੰਦੇ ਵੀ ਇੱਕ ਭਾਂਡੇ ਅੰਦਰ ਦੂਜੀ ਚੀਜ਼ ਪੈ ਸਕਦੀ, ਤੇ ਪਹਿਲੀ ਚੀਜ਼ ਪਰਾਂ ਕਰ ਦਈਏ, ਆਪਣੀ ਮਤ ਪਰਾਂ ਕਰ ਦਿਓ ਤੇ ਗੁਰੂ ਦੀ ਮਤ ਤੁਹਾਡੇ ਭਾਂਡੇ 'ਚ ਪੈ ਜਾਣੀ ਹੈ, ਗੁਰਮਤ ਤੁਹਾਡੇ 'ਚ ਸਮਾ ਜਾਣੀ ਹੈ। ਵੱਡਿਆਂ ਭਾਗਾਂ ਵਾਲੇ ਹੋ, ਜਿਹੜੀ ਤੁਹਾਨੂੰ ਸੁੰਦਰ ਦਾਤ ਮਿਲੀ ਹੈ ਗੁਰੂ ਪਿਆਰਿਓ, ਸੋ ਇਹ ਦਾਤ ਸਾਨੂੰ ਮਿਲੀ ਹੈ ਉਸ ਪਰਮਾਤਮਾ ਦੀ ਰਹਿਮਤ ਹੋਈ ਹੈ। ਤਰਸ ਪਿਆ ਮੈਂ ਰਹਿਮਤ ਹੋਈ, ਸਤਿਗੁਰ ਸੱਜਣ ਮਿਲਿਆ, ਉਹਨੂੰ ਸਾਡੇ 'ਤੇ ਤਰਸ ਪਿਆ, ਤੁਹਾਨੂੰ ਰਹਿਮਤ ਕਰਦੀ, ਮਨੁੱਖ ਦਾ ਜਨਮ ਦਿੱਤਾ, ਤੇ ਮਨੁੱਖ ਦੇ ਜਨਮ ਵਿੱਚ ਸਾਨੂੰ ਆਪ ਆ ਕੇ ਪਰਮਾਤਮਾ ਗੁਰੂ ਦਾ ਰੂਪ ਧਾਰਨ ਕਰਕੇ ਮਿਲਿਆ। ਤੇ ਜੇ ਇੱਡੀ ਦਾਤ ਸਾਨੂੰ ਮਿਲੀ ਹੈ ਹੁਣ ਆਪਾਂ ਸਮਾਂ ਗਵਾਈ ਜਾਂਦੇ ਨਹੀਂ, ਬੜੇ ਪਿਆਰ ਨਾਲ ਗੁਰਬਾਣੀ ਪੜ੍ਹੋ ਔਰ ਗੁਰਬਾਣੀ ਦੀ ਵਿਚਾਰ ਕਰੋ। ਇਹ ਨਾ ਕਦੇ ਗਿਣਤੀਆਂ ਕਰਦੇ ਰਹਿ ਜਾਈਏ, ਗੁਰਬਾਣੀ ਦੀ ਵਿਚਾਰ ਹੀ ਨਾ ਕਰੀਏ, ਵਿਚਾਰ ਕਰੋ। ਜਿਵੇਂ ਜਿਵੇਂ ਵਿਚਾਰ ਕਰੋਗੇ ਆਪ ਦੇ ਅੰਦਰ ਦੀ ਤਬਦੀਲੀ ਆਊਗੀ, ਤਬਦੀਲੀ ਆਊਗੀ ਆਪ ਜੀ ਨੂੰ ਮਹਿਸੂਸ ਹੋਊਗਾ, ਉਹ ਤਬਦੀਲੀ ਆਊਗੀ ਤੇ ਤੁਸੀਂ ਗੁਰੂ ਦੇ ਮਾਰਗ ਤੇ ਚੱਲੇ ਹੋ। ਜੇ ਕੋਈ ਤਬਦੀਲੀ ਨਹੀਂ ਤੁਸੀਂ ਗੁਰੂ ਦੇ ਮਾਰਗ ਤੇ ਨਹੀਂ ਚੱਲੇ, ਇੱਦਾਂ ਜਿੱਦਾਂ ਦੇ ਪਹਿਲਾਂ ਸੀ ਉੱਦਾਂ ਦੇ ਹੀ। ਸੋ ਗੁਰੂ ਦੇ ਲੜ ਲੱਗੋ, ਵੱਡਿਆਂ ਭਾਗਾਂ ਵਾਲੇ ਸਮਾਂ ਹੋ ਗਿਆ, ਆਓ ਇੱਥੇ ਸਮਾਪਤੀ ਕਰਦੇ ਫਤਿਹ ਕੇ ਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।